ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਸਾਹਿਬ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਅਕਾਲ ਪੁਰਖ ਅੰਤਰਜਮੀ ਦੀ ਬਖਸ਼ ਦਾ ਸਦਕਾ ਮਾਈ ਭਾਈ ਸੰਗਤ ਦੇ ਰੂਪ ਵਿੱਚ ਆਪਾਂ ਗੁਰੂ ਕਾ ਜਸ ਪੜ੍ਹਨ ਸੁਣਨ ਵਾਸਤੇ ਇਕੱਤਰ ਹੋਏ ਹਾਂ। ਆਪ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਜੋਤ, ਗੁਰੂ ਅਰਜਨ ਦੇਵ ਸਾਹਿਬ ਜੀ ਦੀ ਜੋ ਕਥਾ ਸਤ ਸੰਗਤ ਜੀ ਆਪਾਂ ਵਿਚਾਰਦੇ ਹਾਂ, ਜਿਸ ਪ੍ਰਕਾਰ ਆਪ ਲਾਹੌਰ ਵਿੱਚ ਜਾ ਕੇ ਸਤ ਸੰਗਤ ਜੀ ਸ਼ਹੀਦੀ ਪ੍ਰਾਪਤ ਕਰ ਰਹੇ ਹਨ, ਇਹ ਪ੍ਰਸੰਗ ਆਪਾਂ ਕੱਲ੍ਹ ਵੀ ਵਿਚਾਰਿਆ ਸੀ, ਅੱਜ ਵੀ ਸਤ ਸੰਗਤ ਜੀ ਅੱਗੇ ਚੱਲ ਰਿਹਾ ਹੈ। ਨਾਲ ਦੀ ਨਾਲ ਸਾਰੀਆਂ ਸੰਗਤਾਂ ਨੂੰ ਸਤ ਸੰਗਤ ਜੀ ਵਿਦਿਤ ਹੋਵੇ। ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ, ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ, ਜਿਨ੍ਹਾਂ ਨੇ ਸਤ ਸੰਗਤ ਜੀ ਸਾਰੇ ਭਾਰਤ ਵਰਸ਼ ਦਾ ਧਰਮ ਰੱਖਣਾ ਹੈ। ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਰਨਾ ਵੱਡੋ ਕੱਲੂ ਮੈਂ ਸਾਕਾ, ਐਸੇ ਸਤਿਗੁਰਾਂ ਦੇ ਸਤਸੰਗ ਜੀ ਅਵਤਾਰ ਧਾਰਨ ਦਾ ਦਿਵਸ ਵੀ ਅੱਜ ਹੀ ਹੈ। ਮਾਤਾ ਨਾਨਕੀ ਜੀ ਦੀ ਕੁੱਖ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਕੇ ਮਹਿਲਾਂ ਵਿੱਚ ਆਪ ਨੇ ਅਵਤਾਰ ਧਾਰਿਆ। ਬਾਬਾ ਗੁਰਦਿੱਤਾ ਜੀ ਦਾ ਵਿਆਹ ਹੋ ਚੁੱਕਿਆ ਸੀ ਵੱਡੇ ਭਰਾਤਾ ਦਾ। ਮਾਤਾ ਗੰਗਾ ਜੀ ਥੋੜ੍ਹਾ ਜਿਹਾ ਚਿਰ ਪਹਿਲਾਂ ਸਤਸੰਗ ਜੀ ਬਾਬੇ ਬਕਾਲੇ ਸਮਾ ਚੁੱਕੇ ਸਨ, ਜੋ ਦਾਦੀ ਜੀ ਲੱਗਦੇ ਸੀ ਸਤਸੰਗ ਜੀ ਨੌਵੇਂ ਪਾਤਸ਼ਾਹ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ। ਆਪ ਜੀ ਨੇ ਸਤਸੰਗ ਜੀ 1678 ਬਿਕਰਮੀ ਸੀ, ਅੱਜ ਦੇ ਦਿਨ ਆਪ ਜੀ ਨੇ ਅਵਤਾਰ ਧਾਰਨਾ। ਬਾਲਕ ਵਸਤਾ ਸਤਸੰਗ ਜੀ ਅੰਮ੍ਰਿਤਸਰ ਸਾਹਿਬ ਬਤੀਤ ਕਰਨੇ, ਜਦੋਂ ਕਰਤਾਰਪੁਰ ਦਾ ਜੰਗ 6ਵੇਂ ਪਾਤਸ਼ਾਹ ਨੇ ਲੜਿਆ ਖਾਲਸਾ ਜੀ ਦੁਆਬੇ ਵਿੱਚ, ਪੈਂਦੇ ਖਾਂ ਨਿਮਕ ਹਰਾਮੀ ਹੋਇਆ। ਸਤਸੰਗ ਜੀ ਇਹ ਫੌਜ 50,000 ਇਕੱਠੀ ਚੜ੍ਹਾ ਕੇ ਲਿਆਇਆ, ਇਰਦ ਗਿਰਦ ਲੁਟੇਰਿਆਂ ਦੇ ਸਮੇਤ ਲੱਖ ਦੀ ਗਿਣਤੀ ਸਤਸੰਗ ਜੀ ਫੌਜ ਸੀ। ਬੜਾ ਭਿਆਨਕ ਜੰਗ ਹੋਇਆ, ਕਾਲੇ ਖਾਂ ਵਰਗੇ ਸੂਬੇ ਸਾਰੇ ਮਾਰੇ ਗਏ। ਪੈਂਦੇ ਖਾਂ ਦੀ ਵੀ ਕਲਿਆਣ ਮਹਾਰਾਜ ਜੀ ਨੇ ਕੀਤੀ, ਸ਼ਹੀਦ ਕਰਕੇ ਤੜਫਦੇ ਉੱਤੇ ਢਾਲਾਂ ਦਾ ਛਾਵਾਂ ਕੀਤੀਆਂ ਮਹਾਰਾਜ ਸਾਹਿਬ ਜੀ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਸਤਸੰਗਤ ਜੀ ਕੋਲੇ ਤੜਫਦੇ ਨੂੰ ਬੈਠੇ ਨੂੰ ਦੇਖ ਕਰਕੇ ਅਥਰੂ ਸਿੱਟ ਰਹੇ ਹੈ ਕਿ ਹੱਥੀਂ ਪਾਲਿਆ ਸੀ, ਹੱਥੀਂ ਅੱਜ ਇਸ ਨੂੰ ਵਿਦਿਆ ਕਰਨਾ ਪਿਆ ਸੰਸਾਰ ਤੋਂ। ਹਨੇਰਾ ਹੋ ਚੱਲਿਆ, ਸਿੱਖ ਸੋਚਦੇ ਨੇ 6ਵੇਂ ਪਾਤਸ਼ਾਹ ਨਹੀਂ ਦਿਸ ਰਹੇ, ਥਾਂ ਥਾਂ ਤੇ ਹੈ ਕਲਾਟ ਦੀ ਆਵਾਜ਼ ਆ ਰਹੀ ਹੈ ਜੰਗ ਦੇ ਅੰਦਰ। ਵਿਧੀ ਚੰਦ ਜੀ ਜੇਠੇ ਪੁਰਾਣੇ ਹੁਣੀ ਨੱਠੇ ਆਏ, ਮਹਾਰਾਜ ਜੀ ਇੱਥੇ ਬੈਠੇ ਹੋ, ਕਹਿੰਦੇ ਭਾਈ ਕੀ ਦੱਸੀਏ, ਹੁਣ ਤੋਂ ਤਲਵਾਰ ਨਹੀਂ ਚੱਕਣੀ। ਚੱਕਣੀ ਕੀ ਸੀ ਖਾਲਸਾ ਸੰਗਤ ਜੀ, ਥੋੜ੍ਹਾ ਜਿਹਾ ਚਿਰ ਬਾਅਦ ਹੀ ਆਪ ਜੋਤੀ ਜੋਤ ਸਮਾ ਗਏ ਕੀਰਤਪੁਰ ਸਾਹਿਬ, ਗੁਰੂ ਹਰ ਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਣਾ ਕੀਤੀ। ਭਾਵ ਕੀ, ਜਿਸ ਵੇਲੇ ਕਰਤਾਰਪੁਰ ਦਾ ਜੰਗ ਆਪ ਜੀ ਨੇ ਲੜਿਆ, ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਸਤਸੰਗਤ ਜੀ ਘੋੜੇ ਦੀ ਸਵਾਰੀ ਕਰਨੀ ਹਰੇ ਸਿੱਖ ਗਏ ਸੀ, ਸਾਰਿਆਂ ਸਾਹਿਬਜ਼ਾਦਿਆਂ ਨਾਲੋਂ ਛੋਟੇ ਸਨ। ਸਹਿਜੇ ਸਹਿਜੇ ਸਤਸੰਗਤ ਜੀ ਆਪ ਜੀ ਬਾਲਕ ਅਵਸਥਾ ਜਦੋਂ ਕਿਸ਼ੋਰ ਅਵਸਥਾ ਚ ਆਏ, 6ਵੇਂ ਪਾਤਸ਼ਾਹ ਨੇ ਜੋਤੀ ਜੋਤ ਸਮਾਉਣਾ, ਮਾਤਾ ਨਾਨਕ ਜੀ ਦੇ ਸਮੇਤ ਦੁਰਗਾ ਦਾਸ, ਭਾਈ ਗੜੀ ਆਦਿਕ ਸਤਸੰਗਤ ਜੀ, ਦੁਆਰਕਾ ਦਾਸ, ਇਹੋ ਜਿਹੇ ਬ੍ਰਹਮ ਗਿਆਨੀ ਸਿੱਖਾਂ ਦੇ ਨਾਲ ਇਕੱਤਰ ਹੋ ਕੇ 25-26 ਸਾਲ ਸਤਸੰਗ ਜੀ ਬਾਬੇ ਬਕਾਲੇ ਭਜਨ ਕਰਨਾ, ਇਹ ਆਪ ਜੀ ਦਾ ਜੀਵਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ। ਅੰਮ੍ਰਿਤਸਰ ਸਾਹਿਬ ਵਿਖੇ ਜਿਸ ਵੇਲੇ ਦਾਸੀ ਲੈ ਕੇ ਗਈ ਕਿ ਮਹਾਰਾਜ ਮਹਿਲਾਂ ਤੋਂ ਹੁਕਮ ਹੋਇਆ ਮਾਤਾਵਾਂ ਦਾ, ਸਾਹਿਬਜ਼ਾਦੇ ਦਾ ਨਾਮ ਰੱਖੋ, ਆਪ ਜੀ 6ਵੇਂ ਪਾਤਸ਼ਾਹ ਨੇ ਕੱਲ੍ਹ ਤੱਕ ਤੇ ਗੋਦੀ 'ਚ ਲਏ। 6ਵੇਂ ਪਾਤਸ਼ਾਹ ਦੀ ਸ੍ਰੀ ਸਾਹਿਬ ਨੂੰ ਸਤਸੰਗ ਜੀ ਜਿਵੇਂ ਬਾਲਕ ਹੱਥ ਪਾਉਂਦਾ ਕੋਈ ਦਾੜੀ ਨੂੰ ਕਦੇ ਪੱਗ ਨੂੰ, ਐਂ 6ਵੇਂ ਪਾਤਸ਼ਾਹ ਦੀ ਸ੍ਰੀ ਸਾਹਿਬ ਦੇ ਮੁੱਠੇ ਨੂੰ ਹੱਥ ਪਾਇਆ। ਦਾਸੀ ਨੇ ਕਿਹਾ, ਮਹਾਰਾਜ ਗੁਰੂ ਘਰੋਂ ਇਹ ਬੇਨਤੀ ਹੈ, ਇਹਨਾਂ ਦਾ ਨਾਂ ਰੱਖਣਾ ਹੈ। ਮਹਾਰਾਜ ਕਹਿੰਦੇ, ਇਹਨਾਂ ਦਾ ਨਾਂ ਤਾਂ ਇਹਨਾਂ ਨੇ ਆਪ ਹੀ ਰਖਾ ਲਿਆ, ਤੇਗ ਦੇ ਮੁੱਠੇ ਨੂੰ ਹੱਥ ਪਾਉਂਦੇ, ਇਹਨਾਂ ਦਾ ਨਾਂ ਤੇਗ ਬਹਾਦਰ ਰੱਖ ਦਿਓ, ਤੇਗ ਦੀ ਬਹਾਦਰੀ ਕਰਨਗੇ। ਇਹੀ ਬਚਨ ਅਖੀਰ ਤੇ ਖਸਾ ਸੰਗਤ ਜੀ। ਔਰੰਗਜ਼ੇਬ ਨੇ ਪੁੱਛਿਆ ਸੀ ਕਿ ਤੁਸੀਂ ਤੇਗ ਬਹਾਦਰ ਨੌਂ ਰਖਾਇਆ, ਫੋਕਾ ਹੀ ਹੈ, ਕੀ ਤੁਸੀਂ ਕਿਤੇ ਤਲਵਾਰ ਬਾਹੀ ਵੀ ਹੈ, ਕਿਤੇ ਤੇਗ ਦੀ ਬਹਾਦਰੀ ਵੀ ਕੀਤੀ ਹੈ? ਇਹੀ ਉੱਤਰ ਦਿੱਤਾ ਨੌਵੇਂ ਪਾਤਸ਼ਾਹ ਨੇ, ਹੇ ਔਰੰਗਜ਼ੇਬ, ਪਹਿਲਾਂ ਤਾਂ ਸਰੀਰਾਂ ਦਾ ਧਰਮ ਹੈ, ਹਰ ਇੱਕ ਦੇ ਨਾਂ ਹੋਇਆ ਕਰਦੇ, ਜੋ ਮਾਂ ਬਾਪ ਰੱਖ ਦੇਣ ਉਹੀ ਬੱਚੇ ਨੂੰ ਸਵੀਕਾਰ ਕਰਨੇ ਪੈਂਦੇ, ਪਰ ਇਹ ਜਿਹੜਾ ਸਾਡਾ ਨਾਮ ਹੈ ਸਾਡੇ ਪਿਤਾ ਜੀ ਦਾ ਰੱਖਿਆ ਹੋਇਆ। ਸੰਪੂਰਨ ਮੀਰੀ ਪੀਰ ਦੇ ਮਾਲਕ ਗੁਰੂ ਨਾਨਕ ਦੇਵ ਜੀ ਦੀ ਛੇਵੀਂ ਜੋਤ ਹਨ। ਇਹ ਨਾਮ ਝੂਠਾ ਨਹੀਂ, ਬਹਾਦਰੀ ਤਾਂ ਹੋਊਗੀ ਕੋਈ, ਅਸੀਂ ਹੰਕਾਰ ਨਹੀਂ ਕਰਦੇ। ਜਿਹੜੀ ਤੇਰੀ ਜਿਹੜੀ ਤਲਵਾਰ ਸਰਮਦ ਵਰਗੇ ਫਕੀਰਾਂ ਬ੍ਰਹਮ ਗਿਆਨੀਆਂ ਨੂੰ ਵੱਢ ਵੱਢ ਕੇ ਜੁਰਮ ਕਰਕੇ ਖੁੰਡੀ ਨਹੀਂ ਨਾ ਹੋਈ, ਇਹ ਤੇਰੀ ਤਲਵਾਰ ਕੱਚਾ ਧਾਗਾ ਵੀ ਨਹੀਂ ਕੱਟੇਗੀ, ਸਾਨੂੰ ਤਾਂ ਇਹਨੇ ਸ਼ਹੀਦ ਕੀ ਕਰਨਾ। ਸੋ ਸਤਸੰਗਤ ਜੀ, ਐਨ ਫਲਾਦੀ ਵਧੀਆ ਤੋਂ ਵਧੀਆ ਤੋਸ਼ੇ ਖਾਨੇ ਚੋਂ ਕੱਢ ਕੇ ਤਲਵਾਰ ਸਮਾਣੇ ਵਾਲੇ ਸਿੱਜ ਦੇ ਹੱਥ 'ਚ ਦੇਣੀ ਪਰਖਣ ਵਾਸਤੇ, ਨੌਵੇਂ ਪਾਤਸ਼ਾਹ ਦੇ ਸੀਸ ਤੇ ਪਰਖਣੀ। ਸਤਸੰਗਤ ਜੀ, ਆਂਚ ਨਹੀਂ ਲੱਗੀ, ਪਹਿਲਾਂ ਹੀ ਸੱਚੇ ਪਾਤਸ਼ਾਹ ਦਾ ਸਤਸੰਗ ਜੀ ਸੀਸ ਭਾਈ ਜੈਤਾ ਜੀ ਦੀ ਝੋਲੀ 'ਚ ਆਇਆ, ਕੰਨ ਖੁੱਲ ਗਏ ਸਤਸੰਗ ਜੀ। ਜਿਸ ਵੇਲੇ ਵਾਪਸ ਗਿਆ ਸਹਿਜਦ, ਕਹਿੰਦਾ ਲਓ ਜੀ ਆ ਲਿਆਂਦੀ ਤਲਵਾਰ, ਉਵੇਂ ਜਿਵੇਂ ਕਾਗਜ਼ 'ਤੇ ਧਾਗਾ ਬੰਨਿਆ ਹੋਇਆ ਤਾਂ ਲੱਗੀ ਨਹੀਂ ਉਹਨਾਂ ਦੇ ਸੀਸ ਨੂੰ। ਔਰੰਗਜ਼ੇਬ ਹੈਰਾਨ ਹੋ ਗਿਆ, ਕਹਿੰਦਾ ਇਹਨੂੰ ਕਹਿੰਦੇ ਆ ਤੇਗ ਬਹਾਦਰ, ਜੇ ਮੈਨੂੰ ਪਤਾ ਹੁੰਦਾ ਇੰਨੀ ਸ਼ਕਤੀ ਦੇ ਮਾਲਕ ਨੇ, ਮੈਂ ਇਹਨਾਂ ਦੇ ਚਰਨ ਬੋਸੀ ਕਰਦਾ, ਇਹਨਾਂ ਦੇ ਚਰਨਾਂ ਨੂੰ ਚੁੰਬਦਾ। ਫਿਰ ਪਛਤਾਇਆ ਸਤਸੰਗਤ ਜੀ, ਫਿਰ ਪਛਤਾਇਆ ਦੇ ਕੀ ਬਣਨਾ ਸੀ, ਜਦੋਂ ਭਾਈ ਦਿਆਲਾ ਜੀ, ਮਤੀ ਦਾਸ ਜੀ ਸ਼ਹੀਦ ਹੋ ਕੇ ਇਹਨਾਂ ਨੇ ਸੌਣ ਨਾ ਦਿੱਤਾ ਇਸ ਨੂੰ, ਰਾਤ ਨੂੰ ਸਤਸੰਗ ਜੀ ਇਹਦਾ ਪਣਗ ਫੜ ਕੇ ਬਾਹੀ ਤੋਂ ਉੜਦ ਦਿਆ ਕਰਨ, ਘਬਰਾ ਕੇ ਇੱਧਰ ਉੱਧਰ ਦੇਖਿਆ ਕਰੇ, ਕੋਈ ਵੀ ਨਾ ਹੋਇਆ ਕਰੇ, ਜਦ ਫੇਰ ਸੌਂਇਆ ਕਰੇ ਸਤਸੰਗ ਜੀ। ਜਦ ਸੌਣਾ ਨਾ ਮਿਲਿਆ ਦਿੱਲੀ 'ਚ ਬੇਈਮਾਨ ਨੂੰ, ਇਹਨੇ ਸੋਚਿਆ ਜੇ ਮੈਂ ਮਲਾਣਿਆਂ ਨੂੰ ਕਿਹਾ ਮੈਨੂੰ ਡਰ ਆਉਂਦਾ ਹੈ, ਮੇਰੀ ਉਸ ਵੇਲੇ ਬੇਇੱਜ਼ਤੀ ਹੋਵੇਗੀ, ਮੈਂ ਕਾਹਨੂੰ ਆਪਣੀ ਹੱਦ ਕਰਾਉਣੀ ਹੈ। ਬਹਾਨੇ ਨਾਲ ਹੀ ਸਤਸੰਗਤ ਜੀ ਕਿ ਮਰਹਟੇ ਲੋਕ ਨੇ, ਬਗਾਵਤਾਂ ਕਰਦੇ ਨੇ, ਮੈਂ ਮਹਿਮ 'ਤੇ ਚੜ੍ਹ ਕੇ ਜਾਣਾ ਚਾਹੁੰਦਾ, ਔਰੰਗਾਬਾਦ ਜਾ ਕੇ ਰਾਜਧਾਨੀ ਬਣਾ ਲਈ, ਸਾਰੀ ਜ਼ਿੰਦਗੀ ਉੱਧਰ ਹੀ ਰਿਹਾ। ਅੰਤ ਨੂੰ ਸਤਸੰਗ ਜੀ ਬਿਮਾਰ ਹੋ ਕੇ ਆਂਦਰਾਂ 'ਚ ਪਾਕ ਪੈ ਕੇ ਬੇਗਤ ਹੋ ਕੇ ਮਰਿਆ। ਇਹ ਹਾਲਤ ਸਤਸੰਗਤ ਜੀ ਔਰੰਗਜ਼ੇਬ ਦੀ ਹੋਈ। ਆਪ ਨੇ ਸੱਚੇ ਪਾਤਸ਼ਾਹ ਨੇ 26 ਸਾਲ ਸਤਸੰਗ ਜੀ ਪਹਿਲਾਂ ਭੋਰੇ 'ਚ ਤਪੱਸਿਆ ਕੀਤੀ। ਜਿਸ ਵੇਲੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਏ, ਜਿਨ੍ਹਾਂ ਦਾ ਗੁਰਪੁਰਬ ਪਿੱਛੇ ਹੁਣੇ ਹੀ ਲੰਘ ਕੇ ਗਿਆ, ਸੰਗਤਾਂ ਨੇ ਪੁੱਛਿਆ ਮਹਾਰਾਜ ਇਹ ਗੁਰੂ ਨਾਨਕ ਦੇਵ ਜੀ ਦੀ ਫੁਲਵਾੜੀ ਹੈ, ਇਹਨੂੰ ਕੌਣ ਸਿੰਜੇਗਾ, ਇਹ ਸੰਗਤਾਂ ਕਿਹਦੇ ਚਰਨੀ ਲੱਗਣਗੀਆਂ, ਕਿੱਥੋਂ ਦੁੱਖ ਸੁੱਖ ਪ੍ਰਾਪਤ ਕਰਨਗੀਆਂ ਦੁੱਖਾਂ ਨੂੰ ਵੇਟ ਕੇ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿਣ ਲੱਗੇ ਸੰਗਤ ਜੀ, ਬਾਬਾ ਬਸਹਿ ਬੀਚ ਬਕਾਲੇ, ਆਪਣੀ ਸੰਗਤ ਆਪ ਸੰਭਾਲੇ। ਸਾਡੇ ਬਾਬੇ ਗੁਰੂ ਤੇਗ ਬਹਾਦਰ ਸਾਹਿਬ ਜੀ ਬਕਾਲੇ ਸਾਹਿਬ 'ਚ ਰਹਿੰਦੇ ਨੇ, ਆਪਣੀ ਸੰਗਤ ਨੂੰ ਆਪ ਹੀ ਸੰਭਾਲ ਲੈਣਗੇ। ਧੀਰਮਲ ਵਰਗਿਆਂ ਨੇ ਸੋਢੀਆਂ ਨੇ 22 ਮੰਜੀਆਂ ਲਾਉਣੀਆਂ, ਮੱਖਣ ਸ਼ਾਹ ਨੇ ਪ੍ਰਗਟ ਕਰਨੇ, ਉਹਦੇ ਜਹਾਜ਼ ਦੀ ਸਹਾਇਤਾ ਹੋਣੇ ਕਰਕੇ ਸਮੁੰਦਰ ਦੇ ਵਿੱਚ ਸਤਸੰਗ ਜੀ ਜਹਾਜ਼ ਫਸ ਗਿਆ ਬਰੇਤੀ 'ਚ, ਕੋਈ ਆਸਰਾ ਨਾ, ਹੱਥ ਜੋੜ ਕੇ ਬੇਨਤੀ ਕੀਤੀ, ਹੇ ਗੁਰੂ ਨਾਨਕ ਦੇਵ ਜੀ ਜਿਸ ਸਰੂਪ ਵਿੱਚ ਵੀ ਹੋ ਮੇਰੀ ਇੱਥੇ ਗਰੀਬ ਅਨਾਥ ਦੀ ਸਹਾਇਤਾ ਕਰੋ। ਨਾਲ ਹੀ ਜਿਸ ਵੇਲੇ ਸਫਲਤਾ ਹੋਈ, ਚਾਹ ਦੇ ਨਾਲ ਸੋਚਦਾ ਕਿ 500 ਮੋਹਰਾਂ ਗੁਰੂ ਸਾਹਿਬ ਨੂੰ ਭੇਟਾ ਕਰਾਂ, ਕਰੇ ਕਿੱਥੇ ਜਦ ਗੁਰੂ ਹੀ ਅਲੋਪ ਹੈ। ਪਤਾ ਲੱਗਿਆ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਵਾਕ ਬਾਬੇ ਬਕਾਲੇ ਬਾਰੇ ਨੇ, ਆਇਆ ਆਪਣੇ ਸੂਰਮਿਆਂ ਦੇ ਸਮੇਤ, ਕੀ ਦੇਖਦਾ ਇੱਕ ਮੰਜੀ ਥੋੜ੍ਹੇ, ਉਹਦੇ 22 ਮੰਜੀਆਂ ਲੱਗੀਆਂ ਹੋਈਆਂ, ਕਿਹਨੂੰ ਮੱਥਾ ਟੇਕਾਂ, ਸਹੀ ਥਾਂ 'ਤੇ ਜਾਵੇ ਜਿਸ ਕਰਕੇ ਮਾਇਆ। ਭਾਵਨਾ ਧਾਰ ਕੇ ਅਰਦਾਸ ਕੀਤੀ, ਹੈ ਗੁਰੂ ਨਾਨਕ ਦੇਵ ਜੀ ਮੇਰੇ 'ਚ ਇੰਨੀ ਬਰਕਤ ਨਹੀਂ, ਮੈਂ ਅੰਤਰਜਾਮਤਾ ਨੇ ਸਮਝ ਲਵਾਂ, ਆਪ ਹੀ ਆਪਣੀ ਭੇਟਾ ਮਾਰਿਆ, ਮੰਗ ਕੇ ਲੈ ਲਿਓ। ਐਂ ਪਰਨ ਕਰਕੇ ਸਤਸੰਗ ਜੀ ਸਾਰੇ 22 ਮੰਜੀਆਂ ਵਾਲਿਆਂ ਨੂੰ 5-5 ਰੁਪਈਏ ਭੇਟਾ ਕਰਨ ਲੱਗ ਗਿਆ, ਸਾਰਿਆਂ ਦੇ ਡੇਰੇ ਜਾਵੇ। ਮੰਗੇ ਕੌਣ ਜੀ, ਅਸਲੀ ਹੋਵੇ ਤਾਂ ਕੋਈ ਮੰਗੇ। ਫਿਰ ਉਦਾਸ ਹੋ ਗਿਆ, ਕਹਿੰਦਾ ਕਿਸੇ ਨੇ ਵੀ ਨਹੀਂ ਮੰਗੀ ਜਾਂ ਭੇਟਾ ਤਾਂ। ਇਸ ਨੂੰ ਕਿਸੇ ਨੇ ਦੱਸਿਆ, ਕਹਿਣ ਲੱਗੇ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਤੇਗ ਬਹਾਦਰ ਜੀ ਨੇ ਬਰਾਗਮਈ ਵਸਤਾ 'ਚ ਰਹਿੰਦੇ ਨੇ। ਉਹ ਮੰਜੀਆਂ ਵਾਲਿਆਂ ਵਾਂਗ ਗੱਦੀ ਲਾ ਕੇ ਨਹੀਂ ਬੈਠਦੇ, ਤੇਗਾ ਤੇਗਾ ਕਹੀ ਜਾਂਦੇ ਨੇ, ਲੋਕ ਕਮਲਾ ਹੀ ਸਮਝਦੇ ਨੇ। ਇਹਦੇ ਮਨ ਵਿੱਚ ਖਿੱਚ ਹੋਈ, ਉਹੀ ਨਾ ਸਤਿਗੁਰੂ ਜੀ ਹੋਣ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਕਿਹਾ ਬਾਬੇ ਲੱਗਦੇ ਆ ਸਾਡੇ। ਫਿਰ ਸਤਸੰਗ ਜੀ ਪੂਰਵਲੇ ਭਾਗੇ ਦੇ ਵੀ ਜਾਗਣੇ ਸੀ, ਸੰਗਤਾਂ ਦੇ ਵੀ ਜਾਗਣੇ ਸੀ। ਜਿਸ ਵੇਲੇ ਪਹੁੰਚਿਆ, ਮਾਤਾ ਨਾਨਕੀ ਜੀ ਨੂੰ ਪੁੱਛਿਆ, ਕਹਿੰਦੇ ਭੋਰੇ 'ਚ ਬੈਠੇ ਆ। ਭੋਰੇ 'ਚ ਪਹੁੰਚਿਆ ਜਾ ਕੇ ਸਤਸੰਗ ਜੀ, ਜਿਸ ਵੇਲੇ 5 ਰੁਪਈਏ ਉਹਨਾਂ ਨੂੰ ਵੀ ਮੱਥਾ ਟੇਕਿਆ, ਮਹਾਰਾਜ ਜੀ ਨੂੰ ਵੀ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹੇ ਮੱਖਣ ਸ਼ਾਹ, ਤੂੰ ਸਿੱਖ ਆ ਗੁਰੂ ਕਾ, ਗੁਰੂ ਤਾਂ ਮਾਇਆ ਦਾ ਲਾਲਚੀ ਨਹੀਂ, ਪਰ ਤੇਰੀ ਸ਼ਰਧਾ ਨਹੀਂ ਰਹਿਣੀ ਕਿ ਗੁਰੂ ਪਤਾ ਨਹੀਂ ਕਿੱਥੇ। ਆ ਦੇਖ ਤਾਂ ਸਾਡਾ ਮੋਢਾ ਭਲਾ ਵਸਤਰ ਲਾ ਕੇ। ਜਦੋਂ ਮੋਢਾ ਦੇਖਿਆ ਸਤਸੰਗ ਜੀ, ਰਗੜ ਲੱਗੀ ਹੋਈ। ਕਹਿੰਦੇ ਇਹ ਰਗੜ ਉਦੋਂ ਲੱਗੀ ਸੀ ਜਦੋਂ ਬਰੇਤੀ 'ਚੋਂ ਤੇਰਾ ਜਹਾਜ਼ ਕੱਢਿਆ ਸੀ। ਉਸੇ ਵੇਲੇ ਸਤਸੰਗ ਜੀ ਰੋਮ ਰੋਮ ਖੜਾ ਹੋ ਗਿਆ, ਸਾਰੀਆਂ ਮੋਹਰਾਂ ਦੀ ਢੇਰੀ ਲਾ ਦਿੱਤੀ ਮੂਹਰੇ। ਮਹਾਰਾਜ ਅਲੋਪ ਹੋਇਆ ਸਰਜੂ, ਸੰਗਤਾਂ ਬਾਹਰ ਤੜਫਦੀਆਂ ਫਿਰਦੀਆਂ, ਉਹਨਾਂ ਦੀ ਬਾਂਹ ਕੌਣ ਪਕੜੇਗਾ ਮਹਾਰਾਜ? ਸਤਿਗੁਰੂ ਜੀ ਕਹਿੰਦੇ ਤੇਰੀ ਕਾਮਨਾ ਪੂਰੀ ਹੋ ਗਈ, ਸਾਨੂੰ ਪ੍ਰਗਟ ਨਾ ਕਰ। ਬੜੇ ਭਾਰੀ ਇੱਥੇ ਉਪਾਧੀਆਂ ਉੱਠਣਗੀਆਂ, ਪੁਆੜੇ ਪੈਣਗੇ, ਜਿੰਨੇ ਬਾਹਰ ਮੰਜੀਆਂ ਵਾਲੇ ਨੇ ਸਾਰੇ ਸਾਡੇ ਖੂਨ ਦੇ ਪਿਆਸੇ ਹੋ ਜਾਣਗੇ। ਮਹਾਰਾਜ ਐਂ ਕਿੰਨਾ ਕੁ ਚਿਰ ਬੈਠੋਗੇ? ਕਿਰਪਾ ਕਰੋ, ਮੈਂ ਤਾਂ ਤੁਹਾਨੂੰ ਪ੍ਰਗਟ ਕਰੂੰ। ਕਹਿੰਦੇ ਤੇਰਾ ਕਾਲਾ ਮੂੰਹ ਕਰਾਂਗੇ ਜੇ ਤੂੰ ਸਾਨੂੰ ਪ੍ਰਗਟ ਕਰੇ। ਧੰਨ ਗੁਰੂ ਕੇ ਸਿੱਖ। ਜਦੇ ਸਤਸੰਗ ਜੀ ਦੇਰ ਨਹੀਂ ਲਾਈ, ਨਿਕਲ ਕੇ ਭੋਰੇ 'ਚ ਜਿੱਥੋਂ ਮਾਤਾ ਦੀ ਰਸੋਈ ਸੀ, ਜਾ ਕੇ ਤਵੇ ਨਾਲ ਹੱਥ ਮੜ ਕੇ ਮੂੰਹ ਨੂੰ ਸਤਸੰਗ ਜੀ ਲਾ ਲਏ। ਕਹਿੰਦੇ ਲਓ ਮਹਾਰਾਜ, ਮੈਂ ਕਰੇ ਆਇਆ ਕਾਲਾ, ਜਿੱਥੇ ਮਰਜ਼ੀ ਬਿਠਾ ਦਿਓ। ਕੌਣ ਕਾਲਾ ਮੂੰਹ ਕਰਦਾ ਖਾਲਸਾ ਜੀ? ਹੁਣ ਤਾਂ ਹੁਕਮ ਦੇ ਦਿਓ ਮਹਾਰਾਜ, ਹੁਣ ਤਾਂ ਮੈਂ ਪ੍ਰਗਟ ਕਰੂੰਗਾ। ਜਿਉਂ ਸਤਸੰਗ ਜੀ ਕੋਠੇ 'ਤੇ ਚੜ੍ਹਿਆ, ਭੁੱਲੀਏ ਸੰਗ ਤੇ ਸਤਿਗੁਰ ਲਾਧੋ ਰੇ, ਭੁੱਲੀਏ ਸੰਗ ਤੇ ਸਤਿਗੁਰ ਲਾਧੋ ਰੇ। ਪਰ ਫੜ ਕੇ ਸਤਸੰਗ ਜੀ ਪਰਨਾ ਤਾਹਾਂ ਨੂੰ ਘੁਮਾ ਦਿੱਤਾ। ਬਾਬੇ ਬਕਾਲੇ ਦੇ ਇਰਦ ਗਿਰਦ ਜਿੰਨੇ ਸਤਸੰਗ ਜੀ ਪ੍ਰੇਮੀ ਲੋਕ ਵਿਚਾਰੇ ਤੜਫਦੇ ਸੀ, ਕੋਈ ਤਸੱਲੀ ਨਹੀਂ ਸੀ ਹੁੰਦੀ ਗੁਰੂ ਕੌਣ ਹੈ। ਇਕਦਮ ਬਹੀਰਾਂ ਘੱਤ ਦਿੱਤੀਆਂ ਸਤਸੰਗ ਜੀ, ਭੋਰਾ ਸਾਹਿਬ ਦੇ ਇਰਦ ਗਿਰਦ ਤਿੜ ਸਿੱਟਣ ਨੂੰ ਸੌਣ। ਸਾਰੇ ਸੰਗਤਾਂ ਨੇ ਦਰਸ਼ਨ ਕੀਤੇ। ਅਗਲੇ ਦਿਨ ਸਤਸੰਗ ਜੀ ਮੱਖਣ ਸ਼ਾਹ ਨੇ ਨਵਾਂ ਪੁਸ਼ਾਕਾ ਮਹਾਰਾਜ ਜੀ ਦੇ ਵਾਸਤੇ ਬਣਾ ਕੇ ਬਾਹਰ ਦੀਵਾਨ ਪੰਡਾਲ ਵਿੱਚ ਸਜਾ ਕੇ ਸਤਸੰਗ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਾਹਰ ਦਰਸ਼ਨ ਦਿਓ ਖੁੱਲ੍ਹੇ ਤੋਂ। ਆਪ ਜੀ ਬਾਹਰ ਬੈਠੇ, ਬੜੀਆਂ ਸੰਗਤਾਂ ਆਈਆਂ ਸਤਸੰਗ ਜੀ ਚਾਹ ਦੇ ਨਾਲ ਇਲਾਕਿਆਂ 'ਚੋਂ। ਤਸੱਲੀ ਹੋ ਗਈ ਕਿ ਇਹ ਨੇ ਅਸਲੀ ਗੁਰੂ। ਗੁਰੂ ਤਾਂ ਲੱਭ ਗਏ, ਪਰ ਬਾਈ ਮੰਜੀਆਂ ਵੱਲੋਂ ਸਤਸੰਗਤ ਜੀ ਕੀ ਭਾਣਾ ਵਰਤਣਾ ਸੀ? ਹੋਰ ਤਾਂ ਸੋਢੀ ਈਰਖਾ ਦੇ ਨਾਲ ਸੜਦੇ ਰਹੇ, ਧੀਰ ਮਨ ਸਤਸੰਗ ਜੀ ਬਹੁਤਾ ਆਫਰਿਆ ਹੋਇਆ। ਕਹਿੰਦਾ ਪੁੱਛੇ ਨਾ ਗਿੱਛੇ ਨਾ, ਮੈਂ ਸਾਡੇ ਘਰ ਹੀ ਜੰਮਿਆ, ਮੇਰਾ ਚਾਚਾ ਲੱਗਦਾ ਆਉਂਦਾ ਨਹੀਂ ਜਾਂਦਾ ਨਹੀਂ, ਅੰਦਰੋਂ ਨਿਕਲ ਕੇ ਗੁਰੂ ਬਣਨ ਦਾ ਚਾਅ ਇਹਨੂੰ ਵੀ ਆ ਗਿਆ। ਕਹਿੰਦਾ ਐਂ ਜਿਸ ਵੇਲੇ ਮਸੰਦਾਂ ਦੇ ਵਿੱਚ ਸਤਸੰਗ ਜੀ ਆਫਰ ਕੇ ਹੰਕਾਰ ਨਾਲ ਲੱਗਾ ਕਹਿਣ, ਸੀਹਾਂ ਮਸੰਦ ਕਹਿੰਦਾ ਗੁਰੂ ਜੀ ਤੂੰ ਬੈਠਾ ਰਹਿ, ਤੈਨੂੰ ਨਹੀਂ ਬਦਨਾਮੀ ਦੀ ਲੋੜ, ਮੈਂ ਆਪੇ ਸੁਲਝਦਾ ਜਾ ਕੇ। ਸੀਹੇ ਮਸੰਦ ਨੇ ਖਾਲਸਾ ਜੀ ਮੱਥੇ 'ਚ ਗੋਲੀ ਮਾਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਖੋ ਬਾਜ। ਆਪ ਜੀ ਨੇ ਸਤਸੰਗ ਜੀ ਕਿਹੜਾ ਹੁੰਗਾਰਾ ਹੀ ਭਰਿਆ। ਕਹਿੰਦੇ ਭਲਾ ਧੀਰ ਮੱਲਾ ਭਲਾ, ਭਲਾ ਧੀਰ ਮੱਲਾ ਭਲਾ, ਧੀਰ ਮੱਲ ਤੇਰਾ ਭਲਾ ਹੋਵੇ। ਮੱਥੇ ਨੂੰ ਚੱਟ ਕੇ ਗੋਲੀ ਸਤਸੰਗ ਜੀ ਮਾਸ ਉਚੇੜ ਕੇ ਲੈ ਗਈ। ਮਾਤਾ ਨੱਠੀ ਆਈ ਨਾਨਕੀ, ਕਹਿੰਦੀ ਪਾਪੀ ਉਹ ਅਸੀਂ ਤਾਂ ਤੁਹਾਡੇ ਘਰ ਕੋਈ ਲੈਣ ਨਹੀਂ ਗਏ ਹਿੱਸਾ ਪੱਤੀ। ਇਹ ਮੱਖਣ ਸ਼ਾਹ ਪ੍ਰੇਮੀ ਆਇਆ ਸੀ, ਇਹਨੇ ਪ੍ਰਗਟ ਕਰ ਦਿੱਤਾ। ਮਹਾਰਾਜ ਕਹਿੰਦੇ ਮਾਤਾ ਧੀਰਜ ਧਾਰ, ਬਰਾਬਰ ਲਾਪ ਨਾ ਕਰ। ਗੁਰੂ ਨਾਨਕ ਦੇਵ ਜੀ ਰੱਖਕ ਨੇ, ਇਹ ਸਭ ਮਾਇਆ ਉਪਾਧੀਆਂ ਦੀ ਜੜ ਹੈ। ਮਾਇਆ ਆ ਗਈ ਤਾਂ ਆਪਣੇ ਤੇ ਇਹ ਹਮਲੇ ਹੋ ਰਹੇ ਨੇ। ਕੀ ਸੋਹਣਾ ਸੁੱਖ ਨਾਲ ਵਸਦੇ ਸੀ। ਜਿਸ ਵੇਲੇ ਸਤਸੰਗਤ ਜੀ ਐਸੀਆਂ ਈਰਖਾਂ ਹੁੰਦੀਆਂ ਦੇਖੀਆਂ, ਆਪ ਜੀ ਬਰਾਗਮਈ ਬਿਰਤੀ ਦੇ ਸਹਿਤ ਅੰਮ੍ਰਿਤਸਰ ਨੂੰ ਚਾਲੇ ਪਾ ਦਿੱਤੇ। ਇਹ ਦਿਨ ਮੱਖਣ ਸ਼ਾਹ ਨੂੰ ਪਤਾ ਲੱਗਿਆ ਕਿ ਮੈਂ ਹੀ ਪ੍ਰਗਟ ਕਰਨ ਵਾਲਾ, ਗੋਲੀ ਜੇ ਮੈਂ ਪ੍ਰਗਟ ਕੀਤੇ ਤਦੇ ਲੱਗੀ, ਸੁਰੇਹਾ ਨਾ ਗਿਆ ਜਾ ਕੇ ਧੀਰ ਮੱਲੇ ਦੇ ਡੇਰੇ 'ਤੇ ਹਮਲਾ ਕਰ ਦਿੱਤਾ। ਜੋ ਕੁਛ ਸੀ ਸਭ ਲੁੱਟ ਲਿਆ ਆ, ਉਹ ਤਾਂ ਲੁੱਟ ਕੇ ਗੁਰੂ ਸਾਹਿਬ ਨੂੰ ਲੈ ਕੇ ਗਏ ਸੀ, ਜੋ ਚੜ੍ਹਿਆ ਸੀ ਜੋ ਕੁਛ ਚੜ੍ਹਾਵਾ, ਸੀਹੇ ਮਸੰਦ ਵਾਉਣੀ। ਸੀਹਾ ਮਸੰਦ ਕਹਿੰਦਾ ਗਾਹਾਂ ਨੂੰ ਗੱਦੀ ਲਾ ਕੇ ਬੈਠਾ, ਖਬਰਦਾਰ ਹੋ ਜਾ ਮਾਰ ਦੂੰ ਤੈਨੂੰ, ਕਹਿੰਦਾ। ਸਤਿਗੁਰੂ ਜੀ ਚੁੱਪ ਕਰ ਰਹੇ। ਰਾਤੋ ਰਾਤ ਸਤਸੰਗ ਜੀ ਧੀਰ ਮੱਲ ਜਿਉਂ ਨੱਠਿਆ ਡੇਰਾ ਲੁੱਟੇ ਤੇ ਮੱਖਣ ਸ਼ਾਹ ਦੇ ਕਰਤਾਰਪੁਰ ਆ ਵੜਿਆ। ਸੀਹੇ ਮਸੰਦ ਨੂੰ ਕਹਿੰਦਾ ਮੇਰੀ ਤਾਂ ਬੇਇੱਜ਼ਤੀ ਕਰਾਈ ਹੈ, ਉਹ ਆਪਣੇ ਥਾਂ ਬੈਠੇ ਸੀ, ਆਪਾਂ ਆਪਣੇ ਥਾਂ ਬੈਠੇ, ਕੀ ਲੋੜ ਸੀ ਪੁਆੜੇ ਪਾਉਣ ਦੀ। ਮਾਤਾ ਨਾਨਕੀ ਦੀ ਸਤਸੰਗ ਜੀ ਰਾਏ ਦੇ ਨਾਲ ਸਰੂਪ ਰੱਖ ਲਿਆ ਸੀ, ਅੱਜ ਕਰਤਾਰਪੁਰ ਮਹਾਰਾਜ ਦਾ ਸਰੂਪ ਹੈ ਨਾ, ਪਹਿਲਾਂ ਸਭ ਤੋਂ ਭਾਈ ਗੁਰਦਾਸ ਜੀ ਤੋਂ ਲਿਖਾਇਆ ਗੁਰੂ ਅਰਜਨ ਦੇਵ ਜੀ ਨੇ, ਜਿਹਦੀ ਕਥਾ ਆਪਾਂ ਪਿੱਛੇ ਵਿਚਾਰ ਚੁੱਕੇ। ਉਸ ਵੇਲੇ ਸਤਸੰਗਤ ਜੀ ਹੋਰ ਸਾਰੀਆਂ ਵਸਤੂਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁੜਾ ਦਿੱਤੀਆਂ ਸੀ, ਉਹ ਸਰੂਪ ਨਾ ਮੋੜਿਆ। ਇੱਧਰ ਸਤਿਗੁਰੂ ਜੀ ਨੇ ਅੰਮ੍ਰਿਤਸਰ ਨੂੰ ਚਾਲੇ ਪਾ ਲਏ, ਕੁਛ ਸਿੱਖ ਪ੍ਰੇਮੀ ਨਾਲ ਹਨ। ਇੱਧਰ ਸਤਸੰਗ ਜੀ ਪਿਰਥੀ ਚੰਦ ਦਾ ਪੋਤਾ ਹਰਜੀ 50 ਸਾਲ ਜੀ ਨੇ ਹਰਿਮੰਦਰ ਸਾਹਿਬ ਦੀ ਪੂਜਾ ਲਈ, ਉਹ ਆਪਦੇ ਕਰਿੰਦਿਆਂ ਦੇ ਸਮੇਤ ਉਹਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਰਹੇ ਨੇ, ਉਹ ਗੁਰਤਾ ਗੱਦੀ ਦੇ ਮਾਲਕ ਨੇ, ਕਿਤੇ ਕਬਜ਼ਾ ਨਾ ਕਰ ਲੈਣ। ਪਹਿਲਾਂ ਹੀ ਦਰਵਾਜ਼ੇ ਬੰਦ ਕਰਕੇ ਸਤਸੰਗ ਜੀ ਹਰਿਮੰਦਰ ਸਾਹਿਬ ਦੇ ਚੁੱਪ ਕਰਕੇ ਆਪੋ ਆਪਣੇ ਘਰੀਂ ਜਾ ਵੜੇ। ਸਤਿਗੁਰੂ ਤੇਗ ਬਹਾਦਰ ਨੇ ਸੋਚਿਆ ਵੀ ਦਰਮ ਮੱਥਾ ਕਿੱਥੇ ਟੇਕੀਏ, ਦਰਸ਼ਨੀ ਡਿਉੜੀ ਦੇ ਦਰਵਾਜ਼ੇ ਬੰਦ। ਥੜਾ ਸਾਹਿਬ ਅਸਥਾਨ ਅਕਾਲ ਤਖ਼ਤ ਦੇ ਬਰਾਬਰ, ਸਤਸੰਗ ਜੀ ਦਮਦਮਾ ਸਾਹਿਬ ਵੀ ਉਸ ਨੂੰ ਕਹਿੰਦੇ ਆ, ਬੇਰੀ ਥੱਲੇ ਬੈਠੇ, ਬੇਰੀ ਸੁੱਕੀ ਹੋਈ, ਹੁਣ ਵੀ ਸਤਸੰਗ ਜੀ ਥੱਲੇ ਹੈ ਭੋਰੇ ਦੇ ਅੰਦਰ, ਤਾਹਾਂ ਨੂੰ ਉਹਦਾ ਸਤਸੰਗ ਜੀ ਮੁੱਢ ਖੜਾ। ਆਪ ਜੀ ਉੱਥੇ ਬੈਠੇ ਬਾਹਰੋਂ ਇਸ਼ਨਾਨ ਕਰਕੇ ਸਰੋਵਰ ਦੇ ਵਿੱਚ, ਬਚਨ ਕੀਤਾ ਅਰਦਾਸ ਕਰਕੇ, ਨਹਿ ਮਸੰਦ ਹੈ ਅੰਮ੍ਰਿਤਸਰੀਏ, ਤ੍ਰਿਸ਼ਨਾ ਅਗਨੀ ਅੰਦਰ ਸੜੀਏ, ਇਹ ਬਚਨ ਕਹਿ ਕੇ ਸਤਸੰਗ ਜੀ ਉੱਥੋਂ ਚਾਲੇ ਪਾਏ, ਬੱਲੇ ਬੇਰ ਕੇ ਆਏ। ਮਾਈਆਂ ਅੰਮ੍ਰਿਤਸਰ ਦੀਆਂ ਨੂੰ ਪਤਾ ਲੱਗਿਆ, ਸਾਰੀਆਂ ਨੇ ਜਾ ਕੇ ਬੇਨਤੀਆਂ ਕੀਤੀਆਂ, ਮਹਾਰਾਜ ਕਿਰਪਾ ਕਰੋ, ਬਚਨ ਐਂ ਕਰਿਆ ਏ, ਅਸੀਂ ਮਹਾਰਾ ਹਿਰਦੇ ਸੜਦੇ ਹੀ ਰਿਹਾ ਕਰਾਂਗੇ। ਪੁਸਤ ਦਰ ਪੁਸਤ ਮਹਾਰਾਜ ਕਹਿੰਦੇ ਮਾਈਓ ਤੁਸੀਂ ਆ ਗਈਆਂ, ਤੁਸੀਂ ਬਖਸ਼ਾ ਲਿਆ ਮਾਈਆਂ ਰੱਬ ਰਜਾਈਆਂ ਐਸੇ ਬਚਨ ਕੀਤੇ। ਜਿਹੜਾ ਹਰਿਮੰਦਰ ਸਾਹਿਬ ਅੰਮ੍ਰਿਤ ਵੇਲੇ ਦਰਸ਼ਨ ਕਰਿਆ ਕਰੂ, ਉਹਦਾ ਹਿਰਦਾ ਨਹੀਂ ਸੜਿਆ ਕਰੂ। ਅੱਜ ਵੀ ਸਤਸੰਗ ਜੀ ਕਦੀਮੀ ਸਿੱਖ ਜਿੰਨੇ ਦੁਕਾਨਦਾਰ ਨੇ, ਜਦੋਂ ਸਤਸੰਗ ਜੀ ਪਾਲਕੀ ਸਾਹਿਬ ਜਾਂਦੇ ਨੇ ਹਰਿਮੰਦਰ ਸਾਹਿਬ ਨੂੰ, ਸਾਰੇ ਸਤਸੰਗ ਜੀ ਵਾਰੀ ਨਹੀਂ ਮਿਲਦੀ ਮੋਢਾ ਲਾਉਣ ਵਾਸਤੇ। ਸਾਰਾ ਦਿਨ ਸਤਸੰਗ ਜੀ ਭੀੜ ਰਹਿੰਦੀ ਦੁਕਾਨਦਾਰਾਂ ਦੀ, ਕੋਈ ਕਦੋਂ ਕੋਈ ਕਦੋਂ, ਵਿਸ਼ੇਸ਼ ਕਰਕੇ ਤਾਂ ਅੰਮ੍ਰਿਤ ਵੇਲੇ ਸਾਰੇ ਮੱਥਾ ਟੇਕਣ ਆਉਂਦੇ, ਸਤਿਗੁਰੂ ਜੀ ਦਾ ਬਚਨ ਪਾਲਦੇ, ਸਤਿਗੁਰੂ ਜੀ ਮਨ ਨੂੰ ਸ਼ਾਂਤੀ ਰਹਿੰਦੀ। ਆਪ ਜੀ ਉੱਥੋਂ ਵਾਪਸ ਆਏ, ਬਾਬੇ ਬਕਾਲੇ ਟਿਕੇ ਨਹੀਂ, ਚਲੋ ਕਹਿੰਦੇ ਅੱਗੇ ਆਪਾਂ ਕਿਤੇ ਗੁਜ਼ਾਰਾ ਕਰ ਲੈਂਦੇ। ਜਦੋਂ ਸਤਸੰਗ ਜੀ ਚਾਲੇ ਪਾਏ ਕੀਰਤਪੁਰ ਸਾਹਿਬ ਨੂੰ, ਮਗਰ ਸੰਖ ਕੰਡਿਆਲ ਖੜਕਦੇ ਆਉਣ, ਕਹਿੰਦੇ ਭਾਈ ਇਹ ਸੰਖ ਕੰਡਿਆਲ ਕਿਹਨੂੰ ਖੜਕਾਉਂਦੇ? ਕਹਿੰਦੇ ਜੀ ਪੋਥੀ ਸਾਹਿਬ ਨਾਲ ਨੇ, ਗ੍ਰੰਥ ਸਾਹਿਬ ਜੀ। ਕਹਿੰਦੇ ਧੀਰ ਮੱਲ ਨੂੰ ਕਿਉਂ ਨਹੀਂ ਮੋੜੇ, ਉਹਨਾਂ ਦੀ ਵਸਤੂ ਸੀ। ਕਹਿੰਦੇ ਮਹਾਰਾਜ ਤਾਂ ਸਾਂਝੀ ਹੋਈ ਆ ਆਪਣੀ, ਆਪਾਂ ਵੀ ਹੱਕ ਹੋਇਆ ਜਾ ਜਿਹਾ ਜਿਹਾ ਧੀਰ ਮੱਲ ਦਾ। ਮਹਾਰਾਜ ਕਹਿੰਦੇ ਨਾ ਭਾਈ, ਅਸੀਂ ਕੀ ਪਤਾ ਕਿੱਥੇ ਕਿੱਥੇ ਵਿਚਰਨਾ ਹੈ, ਇਹ ਗੁਰੂ ਅਰਜਨ ਦੇਵ ਸਾਹਿਬ ਦਾਦਾ ਜੀ ਦੀ ਨਿਸ਼ਾਨੀ ਹੈ, ਇੱਕ ਥਾਂ ਰਹੇ ਸਾਂਭੀ ਰਹੇਗੀ। ਕਹਿੰਦੇ ਛੱਡ ਕੇ ਆਓ, ਕਹਿਣ ਲੱਗੇ ਕਰਤਾਰਪੁਰ। ਸਿੱਖ ਕਹਿੰਦੇ ਮਹਾਰਾਜ ਤੁਹਾਡੇ ਅਧਿਕਾਰੀ ਚਰਨਾਂ ਦੇ ਅਸੀਂ ਸੇਵਕ ਹਾਂ, ਧਰਮ ਨਹੀਂ ਸਿੱਖ ਦਾ ਜਵਾਬ ਦੇਣਾ, ਸਲਾਮ ਜਵਾਬ ਦੋਵੇ ਕਰੇ ਮੁੰਡੋ ਕੁੱਥਾ ਜਾਏ, ਪਰ ਕਿਰਪਾ ਕਰੋ ਸਾਨੂੰ ਅਕਿਰਤ ਘੰਟ ਦੇ ਮੱਥੇ ਨਾ ਲਾਓ, ਤੁਹਾਡੇ ਮਾਰਾ ਮੱਥੇ ਨੂੰ ਗੋਲੀਆਂ ਮਾਰੀਆਂ ਜਿਨ੍ਹਾਂ ਨੇ, ਅਸੀਂ ਧੀਰ ਮੱਲ ਦੇ ਮੱਥੇ ਨਹੀਂ ਲੱਗਣਾ, ਸਾਡਾ ਤਾਂ ਪਰਨ ਹੈ, ਅਸੀਂ ਤਾਂ ਨਹੀਂ ਜਾਣਾ। ਸਤਿਗੁਰੂ ਜੀ ਨੇ ਸਤਸੰਗ ਜੀ ਉਸੇ ਵੇਲੇ ਉਹ ਜਿਹੜਾ ਸਰੂਪ ਸੀ ਮੰਜੀ ਸਾਹਿਬ ਤੋਂ ਲਾਹ ਕੇ ਬਿਆਸਾ ਦਰਿਆ ਨੂੰ ਕਹਿਣ ਲੱਗੇ, ਹੇ ਬਿਆਸਾ ਆ ਅਮਾਨਤ ਰੱਖ ਲੈ ਭਾਈ, ਧੀਰ ਮੱਲ ਆਊ ਤਾਂ ਦੇ ਦੀ। ਆਪ ਨੇ ਸਤਸੰਗ ਜੀ ਪਾਣੀ ਦੇ ਵਿੱਚ ਟਿਕਾ ਦਿੱਤਾ, ਇੱਕਦਮ ਡੁੱਬ ਗਿਆ ਸਤਸੰਗ ਜੀ ਥੱਲੇ ਸਰੂਪ, ਬਰੇਤੀ ਉੱਤੇ ਛਾ ਗਈ ਸਤਸੰਗ ਜੀ। 7 ਦਿਨ ਸਰੂਪ ਪਾਣੀ 'ਚ ਰਿਹਾ ਪਰ ਭਿੱਜਿਆ ਨਹੀਂ। ਕੋਈ ਜਾਂਦਾ ਸੀ ਕਰਤਾਰਪੁਰ ਨੂੰ ਸੁਨੇਹਾ ਦੇ ਤਾ ਕਿ ਭਾਈ ਧੀਰ ਮੱਲ ਨੂੰ ਕਿਹੋ ਵੀ ਇੱਥੋਂ ਸਰੂਪ ਮਹਾਰਾਜ ਦਾ ਕੱਢ ਕੇ ਲੈ ਜਾਵੇ। ਉਹ ਝੁਰਦਾ ਹੈ, ਕਹਿੰਦਾ ਉਹਦੇ ਆਸਰੇ ਮੇਰੀ ਪੂਜਾ ਹੋ ਰਹੀ ਸੀ, ਹੁਣ ਮੈਂ ਹੋ ਗਿਆ ਖਾਲੀ। ਜਦੋਂ ਸੁਨੇਹਾ ਪਹੁੰਚਿਆ, ਤਿਆਰ ਹੋਇਆ ਸਿੰਹ ਮਸੰਦੋਂ ਨੇ, ਕਹਿੰਦੇ ਦੇਖਿਆ ਉਹਨਾਂ ਦੀ ਅਕਲ। ਮੈਂ ਤਾਂ ਅੱਗੇ ਹੀ ਕਹਿੰਦਾ ਸੀ ਵੀ ਤੇਗ ਬਹਾਦਰ ਕਮਲਾ ਹੈ, ਉਹ ਨਾ ਆਪਦੇ ਜੋਗਾ ਛੱਡਿਆ ਨਾ ਸਾਡੇ ਜੋਗਾ, ਤਾਂ ਭਿਉਂ ਤਾਂ ਹੁਣ ਉੱਥੋਂ ਕੀ ਭਾਲਾਂਗੇ। ਮਖੌਲ ਕਰਕੇ ਜਾਂਦੇ ਜਾਂਦੇ ਬਈ ਇੱਥੇ ਦਰਿਆ ਚੋਂ ਲੈ ਲਿਓ, ਕੀ ਪਤਾ ਕਿੱਥੇ ਰੁੜ ਕੇ ਚਲਿਆ ਗਿਆ ਹੋਣਾ। ਸਤਸੰਗਤ ਜੀ ਆਉਣੀ ਨਾ ਦਿੱਤਾ ਧੀਰਮਲ ਨੂੰ। ਜਦ ਦੋ ਦਿਨ ਲੰਘ ਗਏ, ਮਸੰਦਾਂ ਦਾ ਘੇਰਿਆ ਹੋਇਆ ਧੀਰਮਲ ਫਿਰ ਉਛਾਲਾ ਖਾਧਾ, ਕਹਿੰਦਾ ਉਹ ਸਿੰਹ ਅਸੀਂ ਇੱਕ ਪਰਿਵਾਰ ਚ ਪੜੇ ਆ, ਮੇਰੇ ਚਾਚਿਆਂ ਦੇ ਥਾਂ ਲੱਗਦੇ, ਉਹਨਾਂ ਨੇ ਕਦੇ ਕਿਸੇ ਨੂੰ ਮਖੌਲ ਨਹੀਂ ਕੀਤਾ, ਕਦੇ ਵਾਧੂ ਹੱਸੇ ਨਹੀਂ, ਹਰ ਵੇਲੇ ਸਿਮਰ ਚ ਨੀਂਦ ਰਹਿੰਦੇ ਆ। ਠੀਕ ਆ, ਅਸੀਂ ਮਾਇਆ ਦੀ ਵਡਿਆਈ ਕਰਕੇ ਹਰ ਸਭ ਨੂੰ ਖਿੱਚਾ ਪੋ ਆਪਣੇ, ਉਹਨਾਂ ਦਾ ਵਚਨ ਸੱਚਾ ਹੈ, ਮੇਰਾ ਦਿਲ ਨਹੀਂ ਠਹਿਰਦਾ, ਮੈਂ ਤਾਂ ਜ਼ਰੂਰ ਜਾ ਕੇ ਉੱਥੋਂ ਲਿਆਉਣੇ ਆ ਸਰੂਪ। ਬਸੰਦਾ ਤੋਂ ਸਤਸੰਗ ਜੀ ਬਾਹਰ ਹੋ ਕੇ ਬੇਪਰਵਾਹ ਧੀਰਮਲ ਥੋੜੇ ਜਿਹੇ ਬੰਦਿਆਂ ਦੇ ਨਾਲ ਸੱਤਵੇਂ ਦਿਨ ਉੱਥੇ ਆਇਆ, ਪੁੱਛਿਆ ਲੋਕਾਂ ਨੂੰ ਕਿੱਥੇ ਸਰੂਪ, ਕਹਿੰਦੇ ਇੱਥੇ ਇੱਕ ਸੀ। ਅਰਦਾਸ ਕਰੇ ਅੱਠਵੇਂ ਪਾਤਸ਼ਾਹ ਦਾ ਨਾਂ ਲਵੇ, ਨੌਵੇਂ ਪਾਤਸ਼ਾਹ ਦਾ ਨਾਂ ਹੀ ਨਾ ਲਵੇ, ਅਰਦਾਸ ਕਰਕੇ ਭਾਲਣ ਲੱਗਣ ਤਾਂ ਲੱਭੇ ਹੀ ਨਾ ਸਰੂਪ। ਫਿਰ ਕਿਸੇ ਨੇ ਦੱਸਿਆ ਧੀਰਮਲ ਨੌਵੇਂ ਪਾਤਸ਼ਾਹ ਦਾ ਨਾਂ ਲੈ ਕੇ ਵੀ ਅਰਦਾਸ ਕਰ। ਜਦੋਂ ਨੌਵੇਂ ਪਾਤਸ਼ਾਹ ਦਾ ਸਤਸੰਗ ਜੀ ਨਾਂ ਲੈ ਕੇ ਅਰਦਾਸ ਕੀਤੀ, ਡਬੋਲੀਏ ਜਿਸ ਵੇਲੇ ਮਾਰੀਆਂ ਚੁੱਭੀਆਂ, ਜਦੇ ਹੀ ਪਾਵੇ ਨੂੰ ਹੱਥ ਲੱਗ ਗਿਆ। ਡਬੋੜੀਆਂ ਨੇ ਜਦੇ ਹੀ ਦੱਸਤਾ, ਕਹਿੰਦੇ ਜੀ ਇੱਥੇ ਹੈ, ਹੱਥਾਂ ਦੇ ਨਾਲ ਚੁੱਭੀਆਂ ਮਾਰ ਮਾਰ ਕੇ ਬਰੇਤੀ ਪਰੇ ਕਰ ਕਰਕੇ ਖਿੱਚ ਕੇ ਸਤਸੰਗ ਜੀ ਬਰੇਤੀ ਦੇ ਵਿੱਚ ਤਾਹਾਂ ਸਰੂਪ ਬੰਜੀ ਦੇ ਸਾਹਿਬ ਦੇ ਸਮੇਤ ਲੈ ਆਉਂਦਾ। ਜਦੋਂ ਬਾਹਰ ਕੱਢਿਆ, ਰਬਾਲੇ ਭੇਜੇ ਹੋਏ ਸੀ, ਅੱਖਰ ਦੇ ਨੇੜੇ ਕਿਤੇ ਵੀ ਪਾਣੀ ਨਹੀਂ ਸੀ ਗਿਆ ਹੋਇਆ, ਹਾਸ਼ੀਆ ਥੋੜਾ ਥੋੜਾ ਸਿੱਧਲਾ ਸੀ। ਉਹ ਹਾਸ਼ੀਆ ਹੁਣ ਵੀ ਸਤਸੰਗਤ ਜੀ ਨਵਾਂ ਲਾਇਆ ਹੋਇਆ, ਉਸੇ ਕਾਗਜ਼ ਦੇ ਉੱਤੇ ਹੋਰ ਕਾਗਜ਼ ਡਬਲ ਲਾਇਆ ਹੋਇਆ ਹੈ, ਇਹ ਨਿਸ਼ਾਨੀ ਆ ਉਸ ਸਰੂਪ ਦੀ। ਆਪ ਜੀ ਸਤਸੰਗ ਜੀ ਇੱਥੋਂ ਕੀਰਤਪੁਰ ਸਾਹਿਬ ਪਹੁੰਚੇ। ਇਹ ਭੀਮ ਚੰਦ ਜਿਹੜਾ ਹੰਡੂਰੀਆ ਰਾਜਾ ਸੀ ਨਾ, ਜਿਹੜਾ ਗੁਰੂ ਦਸਵੇਂ ਪਾਤਸ਼ਾਹ ਨਾਲ ਈਰਖਾ ਕਰਦਾ ਰਿਹਾ, ਇਹਦਾ ਪਿਓ ਸੀ ਦੀਪ ਚੰਦ। ਇਹ ਸਤਸੰਗ ਜੀ ਉਹਨੀ ਦਿਨੀ ਮਰ ਗਿਆ। ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭੋਗ ਦੇ ਸਮੇਂ ਤੇ ਬੁਲਾਇਆ, ਬਹੁਤ ਸਤਸੰਗਤ ਜੀ ਪੂਜਨ ਕੀਤਾ, ਉਦੋਂ ਈਰਖਾ ਨਹੀਂ ਸੀ। ਮਾਤਾ ਨਾਨਕੀ ਜੀ ਦੇ ਨਾਂ ਤੇ ਸਤਸੰਗਤ ਜੀ ਇਹਨਾਂ ਨੇ ਫਿਰ ਥੋੜੀ ਜਿਹੀ ਜਗੀਰ ਦਿੱਤੀ, ਪਟਾ ਲਿਖ ਕੇ ਦਿੱਤਾ ਭੋਗ ਤੇ ਗਿਆ ਤੇ, ਉਹਨੂੰ ਕਹਿੰਦੇ ਮਾਤਾ ਨਾਨਕੀ ਦਾ ਚੱਕ। ਹੁਣ ਵੀ ਪਟਵਾਰੀਆਂ ਨੂੰ ਜਾ ਕੇ ਪੁੱਛੋ, ਜਿਹੜਾ ਸਤਸੰਗਤ ਜੀ ਕੇਸਗੜ੍ਹ ਸਾਹਿਬ ਅਸਥਾਨ ਹੈ, ਉਦੋਂ ਪਰੇ ਪਰੇ ਸਤਸੰਗ ਜੀ ਮਾਤਾ ਨਾਨਕੀ ਦੇ ਚੱਕ ਕਰਕੇ ਅਸਥਾਨ ਵੱਜਦਾ ਹੈ ਕਾਗਜ਼ਾਂ ਦੇ ਅੰਦਰ। ਜਿਸ ਵੇਲੇ ਇੱਥੇ ਆਏ, ਕੁਝ ਜ਼ਮੀਨ ਐ ਸਤਸੰਗ ਜੀ ਉਹਨਾਂ ਨੇ ਪਟਾ ਭੇਜਿਆ, ਕੁਛ ਆਪ ਜੀ ਨੇ ਜਰ ਖਰੀਦ ਖਰੀਦੀ ਬਹੁਤ ਸਾਰੀ, ਆਨੰਦਪੁਰ ਸਾਹਿਬ ਵਸਾਇਆ। ਮਾਖਿਓ ਦੈਤ ਜਿਹਦਾ ਜਨਮ ਹੋਇਆ ਸੀ, ਭੂਤਾਂ ਪ੍ਰੇਤਾਂ ਦੈਂਤਾਂ ਦੇ ਕੱਢਣ ਨਾਲ ਗੋਂਦਵਾਲ ਸਾਹਿਬ ਤੋਂ ਇਹਨਾਂ ਦੀ ਮਾਂ ਨੱਠੀ ਸੀ, ਨੱਠੀ ਜਾਂਦੀ ਦੇ ਗਰਭ ਚੋਂ ਸਤਸੰਗ ਜੀ ਬੱਚੇ ਜਨਮ ਲਿਆ ਸੀ, ਜਿਨ੍ਹਾਂ ਨੇ ਦੋ ਜੋੜੇ ਸੀ, ਇੱਕ ਦਿਓ ਰਹਿੰਦਾ ਸੀ ਬਠਿੰਡੇ ਦੇ ਕਿਲ੍ਹੇ 'ਚ, ਇੱਕ ਇੱਥੇ ਆਨੰਦਪੁਰ ਸਾਹਿਬ ਰਹਿੰਦਾ ਸੀ ਮਾਖਿਓ। ਜਿਸ ਵੇਲੇ ਇੱਥੇ ਸਿੱਖ ਬਾਣੀ ਪੜ੍ਹਨ ਲੱਗੇ, ਲੰਗਰ ਚਲਾ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ, ਸੰਗਤਾਂ ਦਰਸ਼ਨਾਂ ਨੂੰ ਆਉਣ ਲੱਗ ਗਈਆਂ, ਨਵੇਂ ਮਕਾਨ ਪਾਉਣੇ ਸ਼ੁਰੂ ਕਰ ਦਿੱਤੇ। ਇਹ ਸਤਸੰਗ ਜੀ ਇੱਕ ਤਾਂ ਰਾਤ ਨੂੰ ਆਇਆ, ਆ ਕੇ ਸਤਸੰਗਤ ਜੀ, ਹੁਣ ਜਿਹੜਾ ਬੰਦਾ ਖਾਣ ਪੀਣ ਜਿਹਦਾ ਠੀਕ ਨਹੀਂ, ਉਹਦੇ ਕੋਲ ਬਦਬੋ ਹੀ ਆਉਂਦੀ ਹੈ। ਇਹ ਜਦੋਂ ਆਇਆ ਸਤਸੰਗ ਜੀ, ਬਦਬੋ ਆਈ, ਮਹਾਰਾਜ ਨੇ ਚਾਦਰ ਮੁੱਖੋਂ ਚੱਕਿਆ, ਮੁੱਖ ਦੇ ਉੱਤੋਂ ਕੀ ਦੇਖਦੇ ਆ, ਭਿਆਨਕ ਦੈਂਤ ਖੜਾ। ਕਹਿੰਦਾ ਮਹਾਰਾਜ ਬਖਸ਼ ਲਓ, ਕਿਤੇ ਰਹਿਣ ਵੀ ਦੇਵੋਂਗੇ? ਮਹਾਰਾਜ ਕਹਿੰਦੇ ਦੱਸ ਕੀ ਚਾਹੁੰਦਾ? ਕਹਿੰਦੇ ਮਹਾਰਾਜ, ਆ ਸਾਡੀ ਜਾਤੀ ਗੋਂਦਵਾਲ ਸਾਹਿਬ ਰਹਿੰਦੀ ਸੀ, ਗੁਰੂ ਅਮਰਦਾਸ ਜੀ ਨੇ ਕੱਢਿਆ ਸਾਨੂੰ ਸਾਰਿਆਂ ਨੂੰ ਉੱਥੋਂ, ਸੱਚਖੰਡੀ ਪੁਰੀ ਦੇ ਸਮਾਨ ਗੋਂਦਵਾਲ ਸਾਹਿਬ ਵਸਾਇਆ। ਸਾਡੀ ਮਾਂ ਦੱਸਦੀ ਹੁੰਦੀ ਸੀ ਉਦੋਂ ਅਸੀਂ ਜਨਮ ਲਿਆ, ਇੱਕ ਮੇਰਾ ਭਰਾ ਬਠਿੰਡੇ ਦੇ ਕਿਲ੍ਹੇ 'ਚ ਰਹਿੰਦਾ, ਇੱਕ ਮੈਂ ਇੱਥੇ ਰਹਿੰਦਾ ਹਾਂ। ਸਰ ਮਹਾਰਾਜ, ਇੱਥੋਂ ਵੀ ਸਾਨੂੰ ਕੱਢਣ ਆਏ ਹੋ? ਮੇਰੇ ਨਾਂ 'ਤੇ ਜੀ ਇਹਨਾਂ ਲੋਕਾਂ ਨੇ ਮਾਖਿਓ ਵਾਲ, ਇਹ ਪਿੰਡ ਦਾ ਨਾਂ ਸਤਸੰਗਤ ਜੀ ਮਾਖਿਓ ਵਾਲ ਹੈ, ਅਸਲ ਆਨੰਦਪੁਰ ਸਾਹਿਬ ਦਾ ਨਾਂ ਪਹਿਲਾਂ। ਕਹਿੰਦਾ ਜੀ ਇਹ ਮੇਰਾ ਨਾਂ 'ਤੇ, ਇਹ ਪਿੰਡ ਦਾ ਨਾਂ ਸੀ ਪਹਿਲਾਂ, ਹੁਣ ਤੁਸੀਂ ਇੱਥੋਂ ਵੀ ਕੱਢਦੇ ਹੋ। ਮਹਾਰਾਜ ਕਹਿੰਦੇ ਲੈ ਹੁਣ ਤੈਨੂੰ ਇਹੀ ਜਿਹੀ ਥਾਂ ਦੱਸਾਂਗੇ ਜਿੱਥੇ ਤੈਨੂੰ ਜਾਣ ਦੀ ਫਿਰ ਲੋੜ ਹੀ ਸਦਾ ਹੀ ਨਹੀਂ। ਜਾ ਕੇ ਸਰਹੰਦ ਦੇ ਬੜੇ ਬਾਗ ਬਗੀਚੇ ਨੇ ਇਰਦ ਗਿਰਦ, ਫਲ ਫੁੱਲ ਖਾਈ ਜਾ ਕੇ, ਜਿੰਨਾ ਚਿਰ ਤੁਹਾਡੀ ਜ਼ਿੰਦਗੀ ਆ ਉੱਥੇ ਹੀ ਰਹੋ, ਤੁਹਾਨੂੰ ਕੋਈ ਨਹੀਂ ਕੱਢਦਾ। ਬਠਿੰਡੇ ਵਾਲਾ ਵੀ ਸਮਾਂ ਆਊਗਾ ਤੇਰੇ ਕੋਲ ਆਜੂ, ਤੇਰਾ ਭਰਾ ਦਸਵੇਂ ਪਾਤਸ਼ਾਹ ਨੇ ਕੱਢਿਆ ਉਸਨੂੰ। ਕਹਿੰਦਾ ਮਹਾਰਾਜ ਮੇਰੀ ਨਿਸ਼ਾਨੀ? ਕਹਿੰਦੇ ਚੰਗਾ, ਜਿਹੜੇ ਮਨਮਤੀਏ ਲੋਕ ਹੋਇਆ ਕਰਨਗੇ ਪਹਾੜੀ, ਉਹ ਮਾਖਿਓ ਵਾਲ ਕਿਹਾ ਕਰਨਗੇ ਅਨੰਦਪੁਰ ਸਾਹਿਬ ਨੂੰ, ਸਾਡੇ ਗੁਰੂ ਕੇ ਸਿੱਖ ਅਨੰਦਪੁਰ ਸਾਹਿਬ ਕਿਹਾ ਕਰਨਗੇ। ਇਹੋ ਜਿਹੇ ਦਿਨ ਤੁਹਾਨੂੰ ਕੱਢ ਕੇ ਸਤਸੰਗਤ ਜੀ ਅਨੰਦਪੁਰੀ ਵਸਾ ਦਿੱਤੀ ਆਪ ਜੀ ਨੇ, ਪੰਥ ਖਾਲਸਾ ਸਤਸੰਗ ਜੀ ਪ੍ਰਗਟ ਕੀਤਾ ਦਸਵੇਂ ਪਾਤਸ਼ਾਹ ਨੇ। ਔਰ ਇਸੇ ਠੇਰੀ ਦੇ ਉੱਤੇ ਵਿਸ਼ਿਸ਼ਟ ਨੇ ਬੜੀ ਭਾਰੀ ਤਪੱਸਿਆ ਕੀਤੀ ਸਤਸੰਗਤ ਜੀ, ਜੋ ਰਾਮ ਚੰਦਰ ਦਾ ਗੁਰੂ ਸੀ। ਐਸਾ ਪਾਵਨ ਤੀਰਥ ਵਸਾ ਕੇ ਸਤਸੰਗਤ ਜੀ, ਦਸਵੇਂ ਪਾਤਸ਼ਾਹ ਨੇ ਫਰਮਾਇਆ ਹੇ ਗੁਰਸਿੱਖੋ, ਮੁਰਪਤ ਪੂਰਬ ਕੀ ਇਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਹਾਨਾ, ਜਾਵੀ ਜਾਤ ਤ੍ਰਿਵੈਣੀ ਭਏ, ਪੁੰਨ ਦਾਨ ਦਿਨ ਕਰਤ ਬਤਏ, ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਇਓ। ਸੰਗਤਾਂ ਦੀ ਕਰਿਆਣ ਹਿੱਤ ਆਪ ਜੀ ਨੇ ਅਨੰਦਪੁਰ ਸਾਹਿਬ ਵਸਾ ਕੇ ਇੱਥੋਂ ਚਾਲੇ ਪਾਏ ਸਤਸੰਗਤ ਜੀ। ਸਹਿਜੇ ਸਹਿਜੇ ਰੋਪੜ ਦੇ ਮੁਕਾਮ ਤੋਂ ਦੀ ਲੰਘਦੇ ਹੋਏ ਇੱਧਰ ਸਤਸੰਗ ਜੀ ਮਕਾਰੋਂਪੁਰ, ਅਨੰਦਪੁਰ ਕਲਾਉਡ ਆਦਿਕ ਸਤਸੰਗਤ ਜੀ, ਭਗਡਾਣਾ ਵਗੈਰਾ ਉਗਾਣਾ ਉਗਾਣੀ ਸਤਸੰਗਤ ਜੀ, ਇਹੋ ਜਿਹੇ ਆਕੜ ਲੰਗ ਚਲੈਲਾ ਆਦਿਕ ਸਤਸੰਗਤ ਜੀ, ਰੋਟੀ ਉਦੋਂ ਅਨੰਦ ਆਪਣੇ ਪਟਿਆਲਾ ਨਹੀਂ ਸੀ ਵਸਿਆ ਹਾਲੇ, ਪਟਿਆਲਾ ਬਾਬੇ ਆਲਾ ਸੁਨੇ ਵਸਾਇਆ ਹੈ। ਬਹਾਦਰਗੜ੍ਹ ਉਦੋਂ ਗਏ ਨੇ ਜਦੋਂ ਆਪ ਜੀ ਸ਼ਹੀਦੀ ਦੇਣ ਗਏ ਨੇ ਦਿੱਲੀ, ਉਦੋਂ ਸਤਸੰਗਤ ਜੀ ਇੱਥੇ ਠਹਿਰੇ ਨੇ ਆਪ ਜੀ। ਪਹਿਲਾਂ ਸਤਸੰਗਤ ਜੀ ਇੱਧਰ ਇਸ ਇਲਾਕੇ ਵਿੱਚ ਦੀ ਬਾਹਰ ਬਾਹਰ ਦੀ ਰੋਟਾ ਰੋਟੀ, ਅੱਗੇ ਸਤਸੰਗਤ ਜੀ ਲੌਂਗੋਵਾਲ ਆਪਣੇ ਮੂੜੋਵਾਲ ਪਹੁੰਚੇ ਧੂਰੀ ਕੋਲੇ, ਧੌਲਾ ਤਫਾ ਵਗੈਰਾ ਸਤਸੰਗ ਜੀ ਜੰਗਲ ਦੇ ਇਲਾਕੇ ਦੇ ਲੋਕਾਂ ਨੂੰ, ਜਿਨ੍ਹਾਂ ਨੂੰ ਪਤਾ ਨਹੀਂ ਸੀ ਵੀ ਸਿੱਖੀ ਹੁੰਦੀ ਕੀ ਹੈ, ਆਪਣੇ ਸਤਸੰਗਤ ਜੀ ਗੁਰੂ ਕੀ ਕਾਂਸੀ ਦਮਦਮੇ ਸਾਹਿਬ ਪਹੁੰਚੇ। ਉੱਚਾ ਥਾਂ ਸੀ, ਸੰਗਤਾਂ ਕਹਿੰਦੀਆਂ ਮਹਾਰਾਜ ਉੱਚੇ ਥਾਂ ਬੈਠੋ। ਕਹਿੰਦੇ ਭਾਈ ਇੱਥੇ ਬੈਠਣ ਵਾਲੇ ਆਉਣਗੇ, ਉਹ ਦਸਵੇਂ ਪਾਤਸ਼ਾਹ ਨੇ ਜਾ ਕੇ ਦਮਦਮਾ ਸਾਹਿਬ ਸਜਾਇਆ, ਆਪ ਨੀਵੇਂ ਥਾਂ ਬੈਠੇ। ਐ ਵਿਚਰਦੇ ਵਿਚਰਦੇ ਸਤਸੰਗਤ ਜੀ, ਲਹਿਰੇ ਗਾਗੇ ਦੇ ਲੋਕਾਂ ਨੇ ਸਿੱਖਾਂ ਤੋਂ ਸਤਸੰਗ ਜੀ ਘਾਹ ਖੋਤਣ ਗਿਆ ਤਾਂ ਖੁਰਪੇ ਖੋਲੇ ਸੀ। ਕਹਿੰਦੇ ਮਹਾਰਾਜ ਇਹ ਲੋਕ ਨਿਰਦਈ ਨੇ, ਨਰਦਕ ਦੇਸ਼ ਹੈ। ਸਤਿਗੁਰੂ ਜੀ ਕਹਿੰਦੇ ਭਾਈ ਨਾ ਕਿਸੇ ਦਾ ਬੁਰਾ ਨਹੀਂ ਚਿਤ ਬਣਾ। ਸੂੜੀ ਸਰ ਸਤਸੰਗ ਜੀ ਘੋੜੇ ਮਹਾਰਾਜ ਦੇ, ਰਾਤ ਨੂੰ ਇੱਕ ਹਿੰਦੂ ਇੱਕ ਮੁਸਲਮਾਨ ਦੋ ਚੋਰ ਆ ਗਏ, ਕਹਿੰਦੇ ਇਹਨਾਂ ਦੇ ਘੋੜੇ ਲੈ ਚੁਰਾ ਲਈਏ। ਜਦੋਂ ਘੋੜਾ ਚੁਰਾਇਆ ਨੌਵੇਂ ਪਾਤਸ਼ਾਹ ਦਾ ਅੰਨੇ ਹੋ ਗਏ। ਜਿਸ ਵੇਲੇ ਅੰਨੇ ਹੋਏ ਸਿੱਖ ਪਹਿਰੇਦਾਰ ਖੜਾ, ਮਹਾਰਾਜ ਜੀ ਰਾਤ ਤਾਂ ਬਤੀਤ ਹੋ ਗਈ, ਮੈਨੂੰ ਮਾੜਾ ਜਿਹਾ ਊਂਘ ਆ ਗਈ ਸੀ, ਘੋੜਾ ਚੋਰੀ ਹੋ ਗਿਆ। ਕਹਿੰਦੇ ਚਿੰਤਾ ਨਾ ਕਰੋ, ਦੂਰ ਨਹੀਂ ਜਾਂਦਾ, ਦਿਨੇ ਲੱਭ ਜੂ। ਚੋਰ ਸਤਸੰਗ ਜੀ ਜੇ ਦੂਰ ਨੂੰ ਜਾਂਦਾ ਹੈ ਤਾਂ ਅੰਨਾ ਹੋ ਜਾਂਦਾ, ਜੇ ਗੁਰੂ ਸਾਹਿਬ ਵੱਲ ਨੂੰ ਆਉਂਦਾ ਤਾਂ ਦਿਖਣ ਲੱਗ ਜਾਂਦਾ। ਉੱਥੇ ਹੀ ਘੋੜਾ ਲਈ ਬੈਠਾ ਰਿਹਾ, ਦਿਨੇ ਸਿੱਖਾਂ ਨੇ ਪਾਲ ਢੋਲਿਆ ਟੋਲਿਆ ਤੈਨੂੰ ਲਿਆਂਦਾ। ਕਹਿੰਦਾ ਮਹਾਰਾਜ ਕਿਰਪਾ ਕਰੋ, ਮੈਨੂੰ ਬਖਸ਼ ਲਓ। ਕਹਿੰਦੇ ਜਾ ਸੂਲੀ ਚੜ੍ਹ ਕੇ ਮਰ ਜਾ, ਤੇਰੀ ਕਲਿਆਣ ਹੋ ਜੂ। ਉਹਨੇ ਸਤਸੰਗ ਜੀ ਜੰਡ ਨੂੰ ਪਾ ਕੇ ਹੱਥ ਲੱਟ ਕੇ ਇੱਕ ਟਾਹਣਾ ਭੰਨ ਕੇ ਜਾਂ ਤਿੱਖਾ ਜਿਹਾ ਸੀ ਉਹਦੇ ਸਿੰਬੜ ਸਿੰਗੜੀ, ਉਹਦੇ 'ਤੇ ਪੇਟ ਘਬੋ ਕੇ ਮਰ ਗਿਆ। ਸਤਸੰਗ ਜੀ ਸੂਲੀ ਸਰ ਸਥਾਨ ਹੈ, ਉਹਦੀ ਕਲਿਆਣ ਹੋਈ। ਇਸੇ ਤਰ੍ਹਾਂ ਸਤਸੰਗ ਜੀ ਇਸ ਇਲਾਕੇ ਦੇ ਵਿੱਚ ਦੀ ਵਿਚਰਦੇ ਹੋਏ ਖਟਕੜਾਂ ਵਗੈਰਾ ਗੂਲਾ ਚੀਕਾ ਆਦਿਕ ਸਤਸੰਗਤ ਜੀ ਇਹਨਾਂ ਇਲਾਕਿਆਂ ਦੇ ਵਿੱਚ ਦੀ ਹੁੰਦੇ ਹੋਏ ਆਪ ਜੀ ਜਮੁਨਾ ਪਾਰ ਕਰਕੇ ਗੰਗਾ ਆਦਿਕ ਤੀਰਥਾਂ ਦੇ ਇਸ਼ਨਾਨ ਕਰਦੇ ਹੋਏ, ਜਬੀ ਜਾਤ ਤ੍ਰਿਵੈਣੀ ਭਏ, ਪੁੰਨ ਦਾਨ ਦਿਨ ਕਰਤ ਬਤਾਏ, ਆਪ ਜੀ ਤ੍ਰਿਵੈਣੀ ਰਾਜ ਪ੍ਰਾਗਰਾਜ ਤੀਰਥ ਤੇ ਸਤਸੰਗ ਜੀ ਪਹੁੰਚੇ। ਬਹੁਤ ਸਤਸੰਗ ਜੀ ਸਮਾਂ ਇੱਥੇ ਬਤੀਤ ਕੀਤਾ। ਮਾਤਾ ਨਾਨਕੀ ਨੇ ਬੇਨਤੀ ਕੀਤੀ, ਹੇ ਪੁੱਤਰ ਤੇਰੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਾਕ ਹੈ, ਤੂੰ ਪੋਤਰੇ ਦੇ ਦਰਸ਼ਨ ਕਰੇਗੀ, ਹੁਣ ਤੱਕ ਪੋਤਰੇ ਦੇ ਦਰਸ਼ਨ ਨਹੀਂ ਹੋਏ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮਾਤਾ ਜੀ ਪਿਤਾ ਜੀ ਦੇ ਬਚਨ ਕਦੇ ਨਿਸਫਲ ਨਹੀਂ ਹੋ ਸਕਦੇ, ਆਪਾਂ ਕੋਈ ਭਜਨ ਪਾਠ ਕਰੀਏ। ਉਸ ਵੇਲੇ ਖਾਲਸਾ ਜੀ ਸਭ ਤੋਂ ਪਹਿਲਾਂ ਅਖੰਡ ਪਾਠ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਗੁਰੂ ਦਸਵੇਂ ਪਾਤਸ਼ਾਹ ਦੇ ਆਗਮਨ ਦੀ ਕਾਮਨਾ ਰੱਖ ਕੇ ਪ੍ਰਾਗਰਾਜ ਤੀਰਥ ਅਲਾਹਾਬਾਦ ਸਤਸੰਗ ਜੀ ਪੱਕੀ ਸੰਗਤ ਗੁਰਦੁਆਰਾ ਹੈ, ਹੁਣ ਨਵੀਂ ਸੇਵਾ ਹੋਈ ਹੈ, ਉੱਥੇ ਕਰਾਇਆ। ਜੇ ਕਹੀਏ ਉਹਦਾ ਸਰੂਪ ਕਿਹੜਾ ਸੀ, ਉਦੋਂ ਨੌਵੇਂ ਪਾਤਸ਼ਾਹ ਦੀ ਬਾਣੀ ਨਹੀਂ ਸੀ, ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਸੰਗਿਆ ਵੀ ਨਹੀਂ ਸੀ। ਪੋਥੀ ਸਾਹਿਬ ਕਿਹਾ, ਪੋਥੀ ਪਰਮੇਸ਼ਵਰ ਕਾ ਥਾਨ। ਉਸ ਰੂਪ ਤੱਕ ਸਤਸੰਗਤ ਜੀ ਰਿਹਾ ਕਰਤਾਰਪੁਰ ਜੀ ਧੀਰ ਮੱਲ ਕੋਲੇ, ਫਿਰ ਉੱਥੇ ਅਖੰਡ ਪਾਠ ਵਾਲਾ ਕਿਹੜਾ ਸਰੂਪ, ਉਹ ਜਿਹੜਾ ਸਤਸੰਗਤ ਜੀ ਭਾਈ ਬੰਨੂ ਨੇ ਉਤਾਰਾ ਕਰ ਲਿਆ ਸੀ ਨਾ, ਜਲਦ ਬਣਾਉਣ ਗਏ ਨੇ ਲਾਹੌਰ। ਕਈਆਂ ਇਤਿਹਾਸਾਂ 'ਚ ਆਉਂਦਾ ਵੀ ਲਾਹੌਰ ਜਲਦ ਬਣਾਉਣ ਗਿਆ ਸੀ ਤਾਂ ਦੂਜਾ ਬਣਾ ਲਿਆ। ਕਈਆਂ ਇਤਿਹਾਸਾਂ 'ਚ ਇਹ ਆਉਂਦਾ, ਬੇਨਤੀ ਕੀਤੀ ਮਹਾਰਾਜ ਮੇਰੇ ਇਲਾਕੇ 'ਚ ਮੈਂ ਲਿਜਾਣਾ ਚਾਹੁੰਦਾ, ਕਿਰਪਾ ਕਰੋ ਅਸੀਂ ਦਰਸ਼ਨ ਕਰਕੇ ਫਿਰ ਮੋੜ ਦਿਆਂਗੇ। ਮਹਾਰਾਜ ਨੇ ਕਿਹਾ ਸੀ ਇੱਕ ਰਾਤ ਤੋਂ ਵੱਧ ਨਾ ਰਹੀ। ਜਾਂਦਾ ਜਾਂਦਾ ਸਤਸੰਗ ਜੀ ਥੋੜ੍ਹੇ ਥੋੜ੍ਹੇ ਥਾਂ ਫਾਸਲੇ 'ਤੇ ਮਜਨਾ ਕਰਦੇ ਨੇ, ਸਰੂਪ ਸਾਰਾ ਲਿਖ ਲਿਆ ਸੀ। ਉਹ ਬੰਨੂ ਦੀਆਂ ਬੀਣਾਂ ਸਿੱਖ ਇੱਕ ਦੂਜੇ ਤੋਂ ਨਕਲ ਕਰਕੇ ਲਿਖ ਲੈਂਦੇ ਸੀ, ਉਹ ਪ੍ਰਚਲਿਤ ਸੀ ਉਦੋਂ ਸੰਗਤਾਂ ਦੇ ਅੰਦਰ। ਬੰਨੂ ਦੀ ਬੀੜ ਤੋਂ ਸਤਸੰਗਤ ਜੀ ਆਪ ਜੀ ਨੇ ਭਾਈ ਮਤੀ ਦਾਸ, ਭਾਈ ਦਿਆਲਾ ਜੀ, ਭਾਈ ਉਦਾ ਜੀ, ਭਾਈ ਗੁਰੂ ਦੱਤਾ ਬਾਬਾ ਬੁੱਢਾ ਜੀ ਦੀ ਛੇਵੀਂ ਪੀੜ੍ਹੀ 'ਚੋਂ ਇਹ ਸਾਧਕ ਪਾਠੀਆਂ ਨੂੰ ਲਾ ਕੇ ਸਤਸੰਗਤ ਜੀ ਪਹਿਲਾਂ ਅਖੰਡ ਪਾਠ ਪ੍ਰਾਗਰਾਜ ਤੀਰਥ 'ਤੇ ਕਰਾਇਆ ਔਰ ਅਰਦਾਸ ਕੀਤੀ, ਹੇ ਮਹਾਰਾਜ ਆਪ ਆਪਣੀ ਗੱਦੀ ਦੇ ਮਾਲਕ ਪ੍ਰਗਟ ਕਰੋ। ਤਾਂ ਆਪ ਜੀ ਨੇ ਕਿਹਾ, ਪੁੰਨ ਦਾਨ ਦਿਨ ਕਰਤ ਬਤੈ ਤਹੀ ਪ੍ਰਕਾਸ਼ ਹਮਾਰਾ ਭਇਓ ਖਾਲਸਾ ਜੀ। ਉੱਥੇ ਹੀ ਮਾਤਾ ਗੁਜਰੀ ਦੇ ਉਦਰ 'ਚ ਸਾਡਾ ਪ੍ਰਕਾਸ਼ ਹੋਇਆ ਹੈ। ਪਟਨਾ ਸ਼ਹਿਰ ਵਿਖੇ ਭਵ ਲਇਓ, ਭਵ ਅਸੀਂ ਜਿਹੜਾ ਜਨਮ ਅਵਤਾਰ ਹੈ, 9-10 ਮਹੀਨੇ ਬਾਅਦ ਅਸੀਂ ਪਟਨਾ ਸ਼ਹਿਰ ਵਿਖੇ ਪ੍ਰਗਟ ਹੋਏ। ਇੱਥੋਂ ਸਤਸੰਗਤ ਜੀ ਆਪ ਜੀ ਪਟਨੇ ਸਾਹਿਬ ਪਹੁੰਚਣਾ, ਸਸਰਾਮ ਵੀ ਆਪ ਜੀ ਦਾ ਚਾਚੇ ਫੱਗੂ ਨੂੰ ਦਰਸ਼ਨ ਦੇਣੇ, ਉੱਥੇ ਦੀਆਂ ਸੰਗਤਾਂ ਨੂੰ ਨਿਹਾਲ ਕਰਨਾ, ਬੇਰੀ ਦੇ ਬੇਰ ਖਾਣੇ, ਜਿਹੜੇ ਸਤਸੰਗ ਗਰੀਬ ਸਿੱਖ ਦੇ ਘਰੋਂ ਹਿੜਕ ਪ੍ਰਾਪਤ ਹੋਈ ਚਾਚੇ ਫੱਗੂ ਨੂੰ ਅਗਰਾਹੀ ਨੂੰ ਗਿਆ ਸੀ, ਉਹੀ ਹਿੜਕ ਲਾ ਦਿੱਤੀ, ਬੇਰੀ ਉੱਗ ਕੇ ਵੱਡੀ ਹੋ ਕੇ ਅਤੇ ਬੇਰ ਸੁਕਾ ਕੇ ਰੱਖੇ ਚਾਚੇ ਫੱਗੂ ਨੇ। ਜਦੋਂ ਸਾਰੀਆਂ ਸੰਗਤਾਂ ਨੇ ਭੇਟਾਂ ਕੀਤੀਆਂ, ਮਹਾਰਾਜ ਕਹਿੰਦੇ, ਚਾਚਾ ਫੱਗੂ ਜਿੰਨੀ ਤੂੰ ਗ੍ਰਾਹੀ ਕੀਤੀ ਆ ਸਾਰੀ ਤਾਂ ਸਾਨੂੰ ਦਿੱਤੀ ਨਹੀਂ। ਡਰ ਗਿਆ, ਕਹਿੰਦਾ ਨਾ ਮਹਾਰਾਜ, ਮੈਂ ਤਾਂ ਇੰਨਾ ਵੀ ਤਲ ਨਹੀਂ ਰੱਖਿਆ। ਕਹਿੰਦੇ ਚੇਤੇ ਕਰ, ਫਿਰ ਚੇਤਾ ਆਇਆ, ਨੱਠਿਆ ਗਿਆ ਅੰਦਰ, ਕਹਿੰਦਾ ਮਹਾਰਾਜ ਮੈਂ ਭੁੱਲ ਗਿਆ ਸੀ, ਆਹ ਕੋਈ ਗਰੀਬ ਸਿੱਖ ਸੀ, ਮੈਂ ਅਗਰਾਹੀ ਨੂੰ ਗਿਆ, ਉਹਦੇ ਘਰੋਂ ਕੁਝ ਨਹੀਂ ਸੀ ਦੇਣ ਨੂੰ, ਘਰ ਵਾਲੀ ਨੇ ਖਿੱਝ ਕੇ ਮੇਰੇ ਪੱਲੇ 'ਚ ਕੂੜਾ ਪਾ ਦਿੱਤਾ ਸੀ ਬੁੱਕ ਭਰ ਕੇ। ਮੈਂ ਸਬਰ ਨਾਲ ਉਹੀ ਲੈ ਆਇਆ, ਜਦੋਂ ਘਰ ਆ ਕੇ ਦੇਖਿਆ ਤਾਂ ਉਹ 'ਚ ਹਿੜਕ ਸੀ ਇੱਕ ਬੇਰੀ ਦੀ, ਬੇਰ ਖਾ ਕੇ ਸਿੱਟੀ ਹੋਈ। ਉਹ ਮਹਾਰਾਜ ਆ ਬੇਰੀ ਖੜੀ ਹੈ, ਇਹ ਵੀ ਗੁਰੂ ਕੀ ਬੇਰੀ ਥੋਡੀ ਆ ਮਹਾਰਾਜ, ਆਹ ਲਓ ਬੇਰ ਮਹਾਰਾਜ ਰੁੱਤਣ ਸਾਰ ਜਦੋਂ ਲੱਗਦੇ ਆ, ਮੈਂ ਸੁਕਾ ਕੇ ਰੱਖੇ ਹੋਏ ਆ, ਇੱਕ ਬੇਨਤੀ ਆ, ਬੇਰ ਵੀ ਛਕ ਲਓ, ਸੰਗਤਾਂ ਨੂੰ ਵਰਤਾ ਦਿਓ, ਪਰ ਤੁਹਾਡਾ ਇਹੋ ਜਿਹਾ ਗਰੀਬ ਸਿੱਖ ਨਾ ਹੋਵੇ ਜਿਹਦੇ ਘਰ ਜਾਈਏ ਤਾਂ ਕੂੜਾ ਹੀ ਪ੍ਰਾਪਤ ਹੋਵੇ ਪੱਲੇ ਵਿੱਚ। ਮਹਾਰਾਜ ਨੇ ਸਿੱਖ ਦੀ ਗਰੀਬੀ ਚੱਕੀ, ਭਾਈ ਫੱਗੂ ਤੇ ਬੜੇ ਪ੍ਰਸੰਨ ਹੋਏ, ਮਹਾਰਾਜ ਨੇ ਬ੍ਰਹਮ ਗਿਆਨ ਬਖਸ਼ਿਆ। ਇਉਂ ਸਤਸੰਗ ਜੀ ਆਪ ਜੀ ਪਟਨਾ ਸਾਹਿਬ ਪਹੁੰਚੇ। ਇਧਰ ਔਰੰਗਜ਼ੇਬ ਬਾਦਸ਼ਾਹ ਨੇ ਸਤਸੰਗਤ ਜੀ ਵਿਸ਼ਨ ਸਿੰਘ ਰਾਜੇ ਨੂੰ ਕਾਮਰੂ ਦੇਸ਼ ਦੀ ਮੁਹਿੰਮ ਤੇ ਭੇਜਿਆ ਕਿ ਬੜਾ ਭਾਰੀ ਸੂਰਮਾ ਰਾਜਪੂਤ ਰਾਜਾ ਹੈ, ਜੇ ਤਾਂ ਮਰ ਜਾਵੇ ਤਾਂ ਵੀ ਚੰਗਾ, ਕਿਤੇ ਖਤਰਾ ਬਗਾਵਤ ਨਾ ਪੈਦਾ ਕਰ ਦੇਵੇ ਆਪਣੇ ਇਲਾਕੇ ਵਿੱਚ ਰਾਜਪੂਤਾਨੇ 'ਚ। ਜੇ ਜਿਉਂਦਾ ਰਹਿ ਗਿਆ ਤਾਂ ਕਾਮਰੂ ਦੇਸ਼ ਦਾ ਇਲਾਕਾ ਜੰਤਰਾਂ ਮੰਤਰਾਂ ਵਾਲਾ, ਜਿੱਥੇ ਮਰਦਾਨੇ ਹੁਣੇ ਵੀ ਭੇਡੂ ਬਣਾਤੇ ਸੀ, ਉਹ ਜਿੱਤਿਆ ਜਾਊ। ਜੇ ਮਰ ਗਿਆ ਤਾਂ ਚਲੋ ਚੰਗਾ ਹੋ ਜੂ, ਦੋਨੋਂ ਹੱਥੀਂ ਲੱਡੂ। ਇਹ ਨੀਤੀ ਜਾਣ ਕੇ ਸਤਸੰਗਤ ਜੀ ਮਨ ਵਿੱਚ, ਔਰੰਗਜ਼ੇਬ ਨੇ ਇਸ ਨੂੰ ਫੌਜ ਦੇ ਕੇ ਕਾਮਰੂ ਦੇਸ਼ 'ਤੇ ਭੇਜਿਆ। ਸਾਰੇ ਰਨਵਾਸ ਵਿੱਚ ਚਿੰਤਾ ਹੋ ਗਈ ਕਿ ਅੱਗੇ ਇਹਦਾ ਦਾਦਾ ਮਾਨ ਸਿੰਘ ਗਿਆ ਸੀ, ਉੱਧਰ ਮਾਰਿਆ ਗਿਆ ਸੀ, ਅਕਬਰ ਨੇ ਭੇਜਿਆ ਸੀ, ਅੱਜ ਪੋਤਾ ਗਿਆ ਹੈ, ਪਤਾ ਨਹੀਂ ਜਿਉਂਦਾ ਮੁੜਨਾ ਕੰਮ ਨਹੀਂ ਕਿ ਨਹੀਂ। ਇਹਦੀ ਰਾਣੀ ਛੋਟੀ ਸਤਸੰਗ ਜੀ ਸਿੱਖ ਦੀ ਲੜਕੀ ਸੀ, ਉਹ ਆਪਦੀ ਸੱਸ ਨੂੰ ਕਹਿੰਦੀ, ਮਾਤਾ ਜੇ ਆਪਾਂ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਸ਼ਰਨ ਲੈ ਰਹੀਏ, ਆਪਾਂ ਨੂੰ ਵਿੰਗਾ ਵਾਲ ਨਹੀਂ ਕਦੇ ਹੋਵੇਗਾ। ਪਤਾ ਲੱਗਿਆ ਕੌਣ ਨੇ ਉਹ ਇਸ ਵੇਲੇ ਮਾਲਕ, ਕਹਿੰਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਿੱਥੇ ਨੇ, ਪਤਾ ਕੀਤਾ ਤਾਂ ਸਤਸੰਗਤ ਜੀ ਕਹਿੰਦੇ ਉੱਧਰ ਨੂੰ ਗਏ ਹੋਏ ਨੇ। ਇੱਧਰ ਰਾਜੇ ਬਿਸ਼ਨ ਸਿੰਘ ਨੇ ਸਤਸੰਗਤ ਜੀ ਆਪਣੇ ਬੰਦੇ ਭੇਟਾ ਦੇ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ 'ਚ ਭੇਜੇ, ਆਪ ਆਇਆ, ਮਹਾਰਾਜ ਬਖਸ਼ ਲਓ, ਤੁਹਾਡੇ ਬਿਨਾਂ ਮੈਂ ਬਚ ਨਹੀਂ ਸਕਦਾ, ਨਹੀਂ ਤਾਂ ਮੈਨੂੰ ਜਾਨ ਦਾ ਖਤਰਾ ਹੈ। ਇਹਦੀ ਜਿੱਤ ਕਰਾਉਣ ਵਾਸਤੇ ਖਾਲਸਾ ਜੀ ਅਸਾਮ ਦੇ ਇਲਾਕੇ ਵਿੱਚ ਦੀ ਆਪ ਜੀ ਧੋਬੜੀ ਸਾਹਿਬ ਪਹੁੰਚੇ, ਜਾ ਕੇ ਸਤਸੰਗ ਜੀ ਦੇਖ ਲਓ ਪਿੱਪਲੀ ਉਡਾਈ ਆਉਂਦੀਆਂ ਸੀ ਮੰਤਰਾਂ ਜੰਤਰਾਂ ਦੇ ਨਾਲ, ਕੋਈ ਸਿਰ ਦੇ ਉੱਤੇ ਚੜ੍ਹੀ ਆ ਰਹੀ ਸੀ ਸਤਸੰਗੀ ਸੜ ਹੁਣ ਤੱਕ ਉੱਥੇ ਪਈ ਹੈ। ਧੋਬਣ ਚੜ੍ਹੀ ਆ ਸੀ ਧੋਬੜੀ ਸਾਹਿਬ, ਇਸ ਕਰਕੇ ਉਸ ਸਥਾਨ ਦਾ ਨਾਂ ਹੈ। ਬ੍ਰਹਮਪੁੱਤਰ ਦਰਿਆ ਦੇ ਕਿਨਾਰੇ 'ਤੇ ਹੈ ਜਿੱਥੇ ਖੰਜਰ ਮਹਾਰਾਜ ਨੇ ਬਿਰਛ ਵਿੱਚ ਜਿਹੜਾ ਉਹ ਖੰਜਰ ਪਿੰਡ ਦਾ ਨਾਂ ਹੈ, ਉੱਥੇ ਜਾ ਕੇ ਸਤਸੰਗੀ ਰਾਜੇ ਵਿਸ਼ਨੂੰ ਸਿੰਘ ਦੀ ਜਿੱਤ ਕਰਾਈ। ਪਹਿਲੇ ਦਿਨ ਐਸਾ ਜੰਤਰਾ ਮੰਤਰਾ ਨਾਲ ਉਹਨੇ ਪਾਣੀ ਚੜ੍ਹਾਇਆ, ਅੱਧੀ ਫੌਜ ਰੋੜ ਦਿੱਤੀ ਸੀ। ਮਹਾਰਾਜ ਨੇ ਬਥੇਰਾ ਕਿਹਾ, ਭਾਈ ਫੌਜ ਪਿੱਛੇ ਕਰ ਲਓ, ਜਿਹੜੇ ਰਾਜਪੂਤ ਸੀ ਉਹ ਤਾਂ ਕਹੇ ਲੱਗ ਕੇ ਪਿੱਛੇ ਹਟ ਕੇ ਤੁਰ, ਕਹਿੰਦੇ ਇੱਡੀ ਦੂਰ ਕਿੱਥੇ ਦਰਿਆ ਆਜੂ, ਐਵੇਂ ਹਿੰਦੂਆਂ ਦੇ ਗੁਰੂ ਦੇ ਬਾਹਲਾ ਕਹੇ ਲੱਗੀ ਜਾਣਾ। ਜਿਉਂ ਰਾਤ ਨੂੰ ਪਾਣੀ ਬੰਨਿਆ ਦਰਿਆ ਦਾ ਮੰਤਰਾਂ ਦੇ ਨਾਲ, ਸਤਸੰਗ ਜੀ ਅੱਧੇ ਮੁਸਲਮਾਨ ਰੋੜ ਦਿੱਤੇ। ਵਿਸ਼ਨੂੰ ਸਿੰਘ ਡਰ ਗਿਆ, ਕਹਿੰਦਾ ਮਹਾਰਾਜ ਐਂ ਤਾਂ ਨਹੀਂ ਜਿੱਤ ਹੋਣੀ। ਜਦੋਂ ਆਕਾਸ਼ ਵਿੱਚ ਘੁੰਮਣ ਲੱਗੀਆਂ ਇਸਤਰੀਆਂ ਮੰਤਰਾਂ ਜੰਤਰਾਂ ਵਾਲੀਆਂ, ਡਰ ਗਿਆ, ਕਹਿੰਦਾ ਮਹਾਰਾਜ ਦੇਖ ਕਿਵੇਂ ਆਉਂਦੀਆਂ, ਮਹਾਰਾਜ ਅੱਗ ਗੁੜਛਦੀਆਂ ਮੂੰਹ ਦੇ ਵਿੱਚੋਂ। ਸਤਿਗੁਰੂ ਜੀ ਕਹਿੰਦੇ ਹੁਣ ਦੱਸੀ ਜਦੋਂ ਆਉਣਗੀਆਂ। ਜਦੋਂ ਆਈ ਧੋਬਣ ਸਿਰ ਦੇ ਉੱਤੇ ਚੜ੍ਹੀ ਆਵੇ, ਮਹਾਰਾਜ ਦ੍ਰਿਸ਼ਟੀ ਕੀਤੀ, ਉੱਥੇ ਸਿੱਟਣੀ ਮੁੜ ਕੇ ਨਹੀਂ ਆਈਆਂ। ਫਿਰ ਸੁਨੇਹਾ ਭੇਜਿਆ, ਮਹਾਰਾਜ ਤੁਸੀਂ ਤਾਂ ਹਿੰਦ ਵਾਸੀਆਂ ਦੇ ਰੱਖਕ ਹੋ, ਤੁਸੀਂ ਤੁਰਖਾਂ ਦੇ ਪੱਖ ਸਾਨੂੰ ਬਸ ਕਿਉਂ ਕਰਾਉਂਦੇ ਹੋ। ਮਹਾਰਾਜ ਨੇ ਸੁਰਾ ਕਰਾਈ ਸੀ ਸਤਸੰਗਤ ਜੀ, ਰਾਜੇ ਵਿਸ਼ਨ ਸਿੰਘ ਦੀ ਜਿੱਤ ਹੋਈ। ਜਿੱਦਣ ਜਿੱਤ ਹੋਈ ਉਦਣ ਹੀ ਦਸਵੇਂ ਪਾਤਸ਼ਾਹ ਦਾ ਅਵਤਾਰ ਹੋਇਆ ਪਟਨਾ ਸਾਹਿਬ ਵਿਖੇ। ਖੁਸ਼ੀਆਂ ਦੇ ਸਤਸੰਗ ਜੀ ਨਗਾਰੇ, ਫੌਜਾਂ ਦੇ ਵਿੱਚ ਵੀ ਧੌਂਸੇ ਵੱਜਣੇ ਸ਼ੁਰੂ ਕੀਤੇ। ਅਸਾਮ ਵਾਲੇ ਰਾਜੇ ਰਾਜਾ ਰਾਮ ਦੇ ਸਤਸੰਗ ਦੀ ਔਲਾਦ ਨਹੀਂ ਸੀ, ਇਹਨੇ ਬੇਨਤੀ ਕੀਤੀ, ਮਹਾਰਾਜ ਨੇ ਇਹਦੇ ਪੱਟ ਦੇ ਉੱਤੇ ਮੋਹਰ ਲਾਈ, ਰਹਿ ਰਾਜਾ ਰਾਮ ਤੇਰੇ ਕਰਮਾਂ 'ਚ ਪੁੱਤਰ ਨਹੀਂ, ਆਹ ਤੇਰੇ ਪੱਟ 'ਤੇ ਮੋਹਰ ਲੈਣਾ, ਸਾਡਾ ਸਿੱਖ ਤੇਰੇ ਘਰ ਜਨਮ ਧਾਰੇਗਾ। ਰਤਨ ਰਾਏ ਉਸਦਾ ਨਾਮ ਰੱਖੀ, ਆਹ ਮੋਹਰ ਉਹਦੇ ਸਿਰ 'ਚ ਹੋਵੇਗੀ। ਉਹ ਰਤਨ ਰਾਏ ਸਤਸੰਗ ਜੀ ਦਸਵੇਂ ਪਾਤਸ਼ਾਹ ਦੇ ਚਰਨਾਂ 'ਚ ਆਇਆ ਵੱਡਾ ਹੋ ਕਰਕੇ। ਜਿਸ ਵੇਲੇ ਰਾਜ ਭਾਗ ਦਾ ਮਾਲਕ ਬਣਿਆ, ਮਾਂ ਨੂੰ ਪੁੱਛਦਾ, ਮਾਂ ਮੇਰੇ ਕੋਈ ਜ਼ਖਮ ਸੀ ਸਿਰ ਵਿੱਚ, ਸੱਟ ਵੱਜੀ ਸੀ ਛੋਟੇ ਹੁੰਦੇ ਦੇ, ਇੱਥੇ ਕੇਸ ਹੈ ਨਹੀਂ ਗਏ। ਰਾਣੀ ਨੇ ਦੱਸਿਆ, ਪੁੱਤਰ ਤੈਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਰਨਾ ਤੂੰ ਪ੍ਰਗਟ ਹੋਏ ਆ, ਤੇਰੇ ਪਿਤਾ ਦੇ ਪੱਟ ਦੇ ਮੋਹਰ ਲਾਈ ਸੀ, ਤੇਰੇ ਸਿਰ ਦੇ ਵਿੱਚ ਹੈ। ਕਹਿੰਦੇ ਮੈਂ ਤਾਂ ਜ਼ਰੂਰ ਦਰਸ਼ਨ ਕਰਨੇ ਨੇ। ਕਹਿੰਦੇ ਉਹ ਧਰਮ ਦੇ, ਹਿੰਦੁਸਤਾਨ ਦੇ ਧਰਮ ਰੱਖਣ ਵਾਸਤੇ ਉਹ ਸ਼ਹੀਦ ਹੋ ਚੁੱਕੇ ਨੇ, ਉਹਨਾਂ ਦੇ ਸਾਹਿਬਜ਼ਾਦੇ ਅਨੰਦਪੁਰ ਸਾਹਿਬ ਰਹਿੰਦੇ, ਪ੍ਰਸਾਦੀ ਹਾਥੀ, ਪੰਜ ਕਲਾ ਸ਼ਸਤਰ, ਘੋੜੇ, ਬੜੇ ਭਾਰੀ ਤੰਬੂ, ਸਤਸੰਗ ਜੀ ਸੁੰਦਰ ਤੋਂ ਸੁੰਦਰ, ਨੌ ਇਸੇ ਤਰ੍ਹਾਂ ਪੰਜ ਕਲਾ ਸ਼ਸਤਰ, ਬਹੁਤ ਅਮੋਲਕ ਵਸਤੂਆਂ ਸਤਸੰਗ ਜੀ ਸਜ ਧਜ ਦੇ ਸਹਿਤ ਲੈ ਕੇ ਆਇਆ ਰਤਨ ਰਾਏ। ਮਹਾਰਾਜ ਜੀ ਨੇ ਸਤਸੰਗ ਮਾਤੇ ਮਤੰਗ ਜਰੇ ਜਰ ਸੰਘ ਅਨੂਪੋ ਤੰਗ ਸੁਰੰਗ ਸਵਾਰੇ, ਇਹ ਸਵਈਆਂ ਦੁਆਰਾ ਰਾਜੇ ਨੂੰ ਸਤਸੰਗ ਜੀ ਉਪਦੇਸ਼ ਦਿੱਤਾ ਸੀ, ਬਿਰਤੀ ਲਾ ਦਿੱਤੀ ਸੀ ਸਿਮਨ ਭਜਨ ਵਿੱਚ। ਬੜੇ ਬੜੇ ਰਾਜੇ ਜਦੋਂ ਗੁਰੂ ਘਰ ਘਰ ਆਉਂਦੇ ਦੇਖੇ, ਫਿਰ ਪਹਾੜੀਏ ਸਹਾਰ ਨਹੀਂ ਸਕੇ, ਭੀਮ ਚੰਦ ਵਰਗੇ ਦਸਵੇਂ ਪਾਤਸ਼ਾਹ ਨਾਲ ਈਰਖਾ ਕਰਨ ਲੱਗ ਗਏ ਸੀ। ਸੋ ਸਤਸੰਗਤ ਜੀ ਸਹਿਜੇ ਸਹਿਜੇ ਆਪ ਜੀ ਨੇ ਉੱਥੋਂ ਵਾਪਸ ਮੋੜੇ ਪਾਉਣੇ, ਲਖਨੌਰ ਸਾਹਿਬ ਆਉਣਾ, ਅਨੰਦਪੁਰ ਸਾਹਿਬ ਆ ਕੇ ਸਤਸੰਗਤ ਜੀ ਸੰਗਤਾਂ ਨੂੰ ਦਰਸ਼ਨ ਦੇਣੇ। ਇੱਧਰ ਔਰੰਗਜ਼ੇਬ ਨੇ ਅੱਤ ਚੱਕ ਦਿੱਤੀ, ਸਵਾ ਮਣ ਜਨੇਊ ਰੋਜ਼ ਦਾ ਲਾਹ ਕੇ, ਸੂਬਾ ਸ਼ੇਰ ਅਫਖਨ ਖਾਂ ਸੀ ਦਿਲ ਕਸ਼ਮੀਰ ਦਾ, ਕਿ ਤਾਂ ਤੂੰ ਪਾਣੀ ਰੋਟੀ ਖਾਣਾ, ਇੰਨੇ ਤਾਂ ਰੋਜ਼ ਮੁਸਲਮਾਨ ਬਣਾਉਣੇ ਨੇ ਹਿੰਦੂ, ਕਿਉਂ ਉੱਚ ਕੁੱਲ ਦੇ ਜਿਹੜੇ ਬ੍ਰਾਹਮਣ ਨੇ ਜਾਂ ਕਾਂਸੀ 'ਚ ਰਹਿੰਦੇ ਜਾਂ ਕਸ਼ਮੀਰ ਵਿੱਚ ਰਹਿੰਦੇ ਹੈ। ਜਦੋਂ ਸਤਸੰਗ ਜੀ ਇਹ ਧੱਕਾ ਹੋਣ ਲੱਗਿਆ, ਫਿਰ ਸਤਸੰਗ ਜੀ ਸਾਰੇ ਬ੍ਰਾਹਮਣਾਂ ਨੇ ਇਕੱਠੇ ਹੋ ਕੇ, ਜਿੱਥੇ ਸਤਸੰਗ ਜੀ ਅਮਰਨਾਥਪੁਰੀ ਯਾਤਰਾ ਨੂੰ ਜਾਂਦੇ ਹਨ ਕਸ਼ਮੀਰ ਦੇ ਵਿੱਚ, ਉੱਥੇ ਸ਼ਿਵਾਂ ਦੀ ਉਪਾਸ਼ਨਾ ਕੀਤੀ, ਹਵਨ ਕੀਤਾ। ਹੇ ਮਹਾਸ਼ੰਕਰ ਮਹਾਦੇਵ, ਕਿਰਪਾ ਕਰੋ, ਤੁਹਾਡੇ ਬਿਨਾਂ, ਤੁਹਾਡੀ ਤਰਸੂਲ ਤੋਂ ਬਿਨਾਂ ਸਾਡੀ ਕੌਣ ਰੱਖਿਆ ਕਰੇਗਾ। ਅੱਜ ਵੀ ਸ਼ਿਵ ਸੈਨਾ ਬਥੇਰੀ ਪੈਦਾ ਹੋਈ ਹੈ ਹਿੰਦੁਸਤਾਨ ਦੇ ਅੰਦਰ, ਤਰਸੂਲ ਕੱਢੀ ਫਿਰਦੇ ਸਤਸੰਗਤ ਜੀ, ਉਹਨਾਂ ਤਰਸੂਲਾਂ ਖੁੰਡਿਆਂ ਨੇ ਕੁਛ ਨਹੀਂ ਕਰਨਾ, ਤਲਵਾਰ ਇੱਕ ਗਿਰ ਚਮਕੀ ਸਕੀ ਖਾਲਸੇ ਦੀ ਚਾਹੀਦੀ ਹੈ। ਸਾਰੇ ਬਾਲ ਠਾਕਰੇ ਵਰਗੇ ਛੁਪ ਛੁਪ ਜਾਂਦੇ ਨੇ। ਸੋ ਖਿਮਾ ਕਰਨੀ, ਇਹਨਾਂ ਨੇ ਉਪਾਸ਼ਨਾ ਕੀਤੀ ਸ਼ਿਵ ਜੀ ਦੀ, ਆਕਾਸ਼ਬਾਣੀ ਹੋਈ, ਮਹਾਦੇਵ ਕਹਿੰਦਾ ਕਲਯੁੱਗ ਦੇ ਸਮੇਂ ਕੋਈ ਦੇਵੀ ਦੇਵਤਾ ਤੁਹਾਡੀ ਰੱਖਿਆ ਨਹੀਂ ਕਰ ਸਕਦਾ, ਸਾਰੇ ਥਰ ਥਰ ਕੰਬਦੇ ਹਨ। ਤੁਰਕਾਂ ਦਾ ਬੜਾ ਭਿਆਨਕ ਰਾਜ ਹੈ, ਗੁਰੂ ਨਾਨਕ ਦੇਵੀ ਦਾ ਬਾਰੇ ਨੂੰ ਕੋਈ ਮੇਟ ਨਹੀਂ ਸਕਦਾ, ਜਾਓ ਗੁਰੂ ਨਾਨਕ ਦੇਵੀ ਦੇ ਘਰ ਦੀ ਜਿਹੜੀ ਗੱਦੀ ਆ ਉੱਥੇ ਸ਼ਰਨ ਲਓ, ਤੁਹਾਡੀ ਰੱਖਿਆ ਹੋਊ। ਜਦੋਂ ਸਤਸੰਗਤ ਜੀ ਸੰਸਕ੍ਰਿਤ ਅੱਖਰਾਂ ਦੇ ਵਿੱਚ ਚਿੱਠੀ ਉਤਰੀ ਇਹਨਾਂ ਦੇ, ਜਿੱਥੇ ਮੰਡਲ ਬੈਠਾ ਸੀ ਬ੍ਰਾਹਮਣਾਂ ਦਾ ਵਰਤਧਾਰੀ, ਇਹ ਚਿੱਠੀ ਲੈ ਕੇ ਸਤਸੰਗਤ ਜੀ ਅਨੰਦਪੁਰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਆਏ। ਆ ਕੇ ਗੁਰੂ ਬੜੇ ਦੁਖੀ ਹੋ ਕੇ, ਆਜਿਜ਼ ਹੋ ਕੇ ਸਤਸੰਗ ਜੀ ਬੇਨਤੀਆਂ ਕੀਤੀਆਂ, ਖੇਡਦੇ ਹੋਏ ਛੇ ਦਸਵੇਂ ਪਾਤਸ਼ਾਹ ਨੇ ਆਉਣਾ, ਪੁੱਛਣਾ ਪਿਤਾ ਜੀ ਇਹ ਦੁਖੀ ਲੋਕ ਕੌਣ ਨੇ। ਛੇ ਨੌਵੇਂ ਪਾਤਸ਼ਾਹ ਨੇ ਦੱਸਣਾ ਕਿ ਇਹਨਾਂ ਦੇ ਧਰਮ ਨੂੰ ਛੀਨ ਕਰਦਾ ਔਰੰਗਜ਼ੇਬ। ਕਹਿੰਦੇ ਫਿਰ ਇਹਨਾਂ ਬਾਰੇ ਕੀ ਸੋਚਦੇ ਹੋ, ਕਹਿੰਦੇ ਕੋਈ ਮਹਾਂਪੁਰਖ ਇਹਨਾਂ ਬਲੀਦਾਨ ਦੇਵੇ ਸੀਸਦਾ, ਫਿਰ ਇਹਨਾਂ ਦੇ ਧਰਮ ਦੀ ਰੱਖਿਆ ਹੋ ਸਕਦੀ ਹੈ। ਧੰਨ ਦਸਵੇਂ ਪਾਤਸ਼ਾਹ ਦੀ ਰਸਨਾ, ਕਹਿੰਦੇ ਪਿਤਾ ਜੀ ਤੁਹਾਡੇ ਵਰਗਾ ਮਹਾਂਪੁਰਖ ਹੋਰ ਕੌਣ ਹੋਊਗਾ। ਕਹਿੰਦੇ ਚੰਗਾ ਤੁਸੀਂ ਫਿਰ ਜ਼ਿੰਮੇਵਾਰੀ ਸਾਂਭ ਲਓਗੇ, 9 ਸਾਲ ਦੀ ਆਜੂ ਚ ਗੁਰਤਾ ਗੱਦੀ ਸਾਂਭ ਕੇ ਖਾਲਸਾ ਜੀ ਪੰਥ ਖਾਲਸਾ ਪ੍ਰਗਟ ਕਰਨਾ, ਇਹ ਆਪ ਮਹਾਰਾਜ ਦਸਵੇਂ ਪਾਤਸ਼ਾਹ ਦਾ ਸਤਸੰਗ ਜੀ ਪਰਉਪਕਾਰ ਹੈ। ਆਪ ਨੇ ਸਤਸੰਗਤ ਜੀ ਸਹਿਜੇ ਸਹਿਜੇ ਇੱਥੋਂ ਜਿਸ ਵੇਲੇ ਉਹਨਾਂ ਨੂੰ ਕਹਿ ਦਿੱਤਾ, ਜਾਓ ਜਾ ਕੇ ਦਿੱਲੀ ਕਹਿ ਦਿਓ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਡੇ ਗੁਰੂ ਨੇ, ਜੇ ਉਹ ਤੁਹਾਡੇ ਦੀਨ ਨੂੰ ਕਬੂਲ ਕਰ ਲੈਣ ਤਾਂ ਅਸੀਂ ਵੀ ਸਾਰੇ ਆਪੇ ਹੀ ਬਣ ਜਾਵਾਂਗੇ, ਸਾਨੂੰ ਧੱਕੇ ਨਾਲ ਨਾ ਜਨੇਊ ਲਾਓ। ਉਸੇ ਵੇਲੇ ਸਤਸੰਗਤ ਜੀ ਔਰੰਗਜ਼ੇਬ ਬੜਾ ਖੁਸ਼ ਹੋਇਆ, ਮਲਾਣੇ ਕਾਜੀ ਜਿੰਨੇ ਸੀ ਸਾਰੇ ਇਕੱਠੇ ਹੋ ਕੇ ਕਹਿੰਦੇ ਆ ਤਾਂ ਬਹੁਤ ਠੀਕ ਹੋ ਗਿਆ। ਉਹਨਾਂ ਨੂੰ ਕੱਲਿਆਂ ਦੇ ਬਣ ਨਾਲ ਸਾਰੇ ਹਿੰਦੁਸਤਾਨ ਦੇ ਹਿੰਦੂ ਲੋਕ ਮੁਸਲਮਾਨ ਬਣ ਜਾਣਗੇ, ਪਰਵਾਨੇ ਭੇਜ ਦਿੱਤੇ। ਮਹਾਰਾਜ ਕਹਿੰਦੇ ਚੰਗਾ ਚਲੋ ਆਉਂਦੇ ਹਾਂ ਅਸੀਂ। ਉਸ ਵੇਲੇ ਸਤਸੰਗ ਜੀ ਭਾਈ ਮਤੀ ਦਾਸ ਜਿਵੇਂ ਪੰਜਵੇਂ ਪਾਤਸ਼ਾਹ ਪੰਜ ਸਿੱਖਾਂ ਨੂੰ ਲੈ ਕੇ ਗਏ ਨੇ ਲਾਹੌਰ, ਭਾਈ ਵਿਧੀ ਚੰਦ ਜੇਠਾ ਪੁਰਾਣਾ ਲਗਾਹਾ ਪੈੜਾ ਆਦਿਕ, ਇਸੇ ਤਰ੍ਹਾਂ ਸਤਸੰਗ ਜੀ ਮਹਾਰਾਜ ਜੀ ਵੀ ਨੇ, ਭਾਈ ਜੈਤਾ ਜੀ, ਭਾਈ ਉਦਾ ਜੀ, ਭਾਈ ਸਤੀ ਰਾਮ ਜੀ, ਭਾਈ ਮਤੀ ਦਾਸ ਜੀ, ਭਾਈ ਦਿਆਲਾ ਜੀ ਆਦਿਕ ਸਤਸੰਗ ਜੀ ਸਿੱਖਾਂ ਨੂੰ ਨਾਲ ਲੈ ਕੇ ਆਪ ਜੀ ਨੇ ਘੋੜਿਆਂ 'ਤੇ ਸਵਾਰ ਹੋ ਕਰਕੇ ਫਿਰ ਸਤਸੰਗਤ ਜੀ ਚਾਲੇ ਪਾਏ ਹੈ। ਬਹਾਦਰਗੜ੍ਹ ਆਦਿਕ ਦੇ ਸਥਾਨਾਂ ਦੇ ਹੁੰਦੇ ਹੋ, ਚਮਾਸਾ ਉੱਥੇ ਕੱਟਣਾ, ਸਮਾਣੇ ਸਤਸੰਗਤ ਜੀ ਜਾਣਾ, ਸਹਿਜੇ ਸਹਿਜੇ ਜੀਂਦਾ ਦੇ ਇਲਾਕੇ ਵਿੱਚ ਦੀ ਸਤਸੰਗ ਜੀ ਵਿਚਰਦੇ ਹੋਏ ਆਗਰੇ ਪਹੁੰਚ ਕੇ ਗ੍ਰਿਫਤਾਰੀ ਦੇਣੀ, ਇਸੇ ਤਰ੍ਹਾਂ ਸਤਸੰਗ ਜੀ ਪ੍ਰੇਤ ਦੀ ਕਰਿਆਣ ਕਰਨੀ ਦਿੱਲੀ ਜਾ ਕਰਕੇ, ਆਪ ਜੀ ਨੇ ਜੋ ਵੀ ਉਹਨੇ ਪ੍ਰਸ਼ਨ ਕਰਨੇ ਔਰੰਗਜ਼ੇਬ ਨਿਰਭੈ ਹੋ ਕਰਕੇ ਉੱਤਰ ਦੇਣੇ, ਔਰ ਉੱਥੇ ਜਾ ਕੇ ਸ਼ਹਾਦਤ ਸਤਸੰਗਤ ਜੀ 1732 ਬਿਕਰਮੀ ਨੂੰ ਮੱਗਣ ਦੀ ਸਤਸੰਗਤ ਜੀ ਪੰਚਮੀ ਨੂੰ ਆਪ ਜੀ ਨੇ ਗੁਰਸਿੱਖੋ ਸ਼ਹੀਦੀ ਪ੍ਰਾਪਤ ਕੀਤੀ। ਠੀਕਰ ਫੋਰ ਦਲੀਪ ਸਰ ਪ੍ਰਭ ਰੁਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਨ। 54 ਸਾਲ 7 ਮਹੀਨੇ ਸਤਸੰਗਤ ਜੀ, 7 ਦਿਨ ਆਪ ਜੀ ਸਤਸੰਗ ਜੀ ਸਾਰੀ ਸਰੀਰ ਕਰਕੇ ਆਜੂ ਹੋਈ, 10 ਸਾਲ ਸਤਸੰਗ ਜੀ 7 ਕੁ ਮਹੀਨੇ, ਇਸੇ ਤਰ੍ਹਾਂ 18 ਕੁ ਦਿਨ ਸਤਸੰਗਤ ਜੀ ਗੁਰਤਾ ਗੱਦੀ ਦੇ ਉੱਤੇ ਆਪ ਸੁਭਾਏਮਾਨ ਹੋਏ। ਉਸ ਤੋਂ ਬਾਅਦ 10ਵੇਂ ਪਾਤਸ਼ਾਹ ਸਤਸੰਗ ਜੀ ਤਖ਼ਤ ਦੇ ਮਾਲਕ ਬਣੇ। ਐਸੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਖਾਲਸਾ ਜੀ, ਜਿਸ ਵੇਲੇ ਉੱਥੇ ਸ਼ਹਾਦਤ ਦਿੱਤੀ, ਗੁਰ 10ਵੇਂ ਪਾਤਸ਼ਾਹ ਨੇ ਬਚਨ ਕੀਤੇ ਨੇ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ 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 ਸਭ ਜਗ ਭਇਓ, ਜੈ 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 ਸਰਲੋਕ। ਐਸੇ ਭਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਪਰਉਪਕਾਰੀ ਹਨ। ਕਦੇ ਵੀ ਗੁਰੂਆਂ ਨੂੰ ਇਹ ਨਹੀਂ ਸਮਝਣਾ ਜਿਵੇਂ ਬੜੇ ਬੜੇ ਰਾਜਿਆਂ ਦੀ ਪੁਰਾਣਿਆਂ ਦੀ ਹਿਸਟਰੀ ਹੁੰਦੀ ਸੀ, ਉਹ ਸੀਗੇ ਹੋ ਕੇ ਚਲੇ ਗਏ। ਸਤਿਗੁਰ ਮੇਰਾ ਨਿੱਤ ਨਵਾਂ, ਨਾ ਆਵੇ ਨਾ ਜਾਏ, ਉਹ ਵਿਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਕਦੇ ਵੀ ਗੁਰੂ ਸਾਹਿਬ ਨੂੰ ਸਤਸੰਗ ਜੀ ਸੀ ਕਹਿ ਕੇ ਨਹੀਂ ਵਰਤਣਾ ਵੀ ਸਨ ਅੱਗੇ ਪਹਿਲਾਂ ਹੋ ਚੁੱਕੇ। ਸਤਿਗੁਰੂ ਸਦਾ ਹਾਜ਼ਰ ਨਾਜ਼ਰ ਨੇ, ਜੇ ਹੋ ਚੁੱਕੇ ਤਾਂ ਅੱਜ ਕੱਲ੍ਹ ਦੇ ਅਭਿਆਸੀ ਗੁਰਮੁਖਾਂ ਨੂੰ ਕਿਵੇਂ ਦਰਸ਼ਨ ਦਿੰਦੇ ਨੇ, ਕਿਸੇ ਸਰੂਪ ਨੂੰ ਚੇਤੇ ਕਰ ਲਓ। 10ਪਾਤਸ਼ਾਹੀਆਂ ਚੋਂ ਕਿਸੇ ਸਰੂਪ ਦਾ ਧਿਆਨ ਧਾਰ ਕੇ ਸਤਸੰਗ ਜੀ ਜਾਪ ਜਪ ਸਿਮਰਨ ਕਰੋ, ਮਹਾਰਾਜ ਜੀ ਫਲਾਣੇ ਸਰੂਪ ਵਿੱਚ ਸਾਡੀ ਖਿੱਚ ਹੈ ਦਿਲ ਦੀ, ਦਰਸ਼ਨ ਦੇ ਦਿਓ, ਉਸੇ ਸਰੂਪ 'ਚ ਮਹਾਰਾਜ ਦਰਸ਼ਨ ਦੇ ਦਿੰਦੇ। ਸੋ ਖਾਲਸਾ ਜੀ ਇਸ ਕਰਕੇ ਸਦ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੋਂ ਨਾ ਭਇਓ ਦੁਰਾਈ, ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਕਦੇ ਵੀ ਗੁਰੂ ਸਾਹਿਬ ਨੂੰ ਦਰੇਡੇ ਨਹੀਂ ਸਮਝਣਾ ਹੈ, ਜੇ ਦਰੇਡੇ ਸਮਝਾਂਗੇ ਤਦੇ ਸਤਸੰਗ ਜੀ ਫਿਰ ਗਲਤੀਆਂ ਨਾਲ ਵੀ ਭਰੇ ਜਾਵਾਂਗੇ। ਸਦਾ ਅੰਗ ਸੰਗੇ ਅਭੰਗ ਭੂਤੇ, ਜਿਹੜਾ ਨੌਕਰ ਮਾਲਕ ਨੂੰ ਸਿਰ ਤੇ ਖੜਾ ਸਮਝਦਾ ਉਹ ਕਦੇ ਵੀ ਸਤਸੰਗ ਜੀ ਕੰਮ 'ਚ ਨੁਕਸ ਨਹੀਂ ਪਾ ਸਕਦਾ, ਕਦੇ ਕੋਈ ਬੇਈਮਾਨੀ ਨਹੀਂ ਕਰ ਸਕਦਾ। ਅਸੀਂ ਉਹਨਾਂ 'ਚ ਹੀ ਸਤਸੰਗਤ ਜੀ ਆਲਸੀ ਹੈ, ਨਿਤਨੇਮ ਆਦਿਕਾਂ ਤੋਂ ਸਤਸੰਗ ਜੀ ਰਹਿਤ ਵਹਿਤ ਤੋਂ ਪਿੱਛੇ ਹਟੇ ਹੋਏ ਹੈ, ਜਿੰਨਾ ਚਿਰ ਗੁਰੂ ਸਾਹਿਬ ਨੂੰ ਸਮਝਦੇ ਕਿਹੜਾ ਮਹਾਰਾਜ ਦੇਖਦੇ ਨੇ ਸਾਨੂੰ। ਸੋ ਖਾਲਸਾ ਜੀ ਹਮੇਸ਼ਾ ਵਾਸਤੇ ਸਤਿਗੁਰੂ ਹਾਜ਼ਰ ਨਾਜ਼ਰ ਨੇ, ਜਿੰਨਾ ਚਿਰ ਇਹ ਨਹੀਂ ਨਾ ਸਮਝਾਂਗੇ ਉਹਨਾਂ ਚਿਰ ਗੁਰਸਿੱਖੋ ਸਿੱਖੀ ਨਹੀਂ ਨਿਭਣੀ। ਜਿਹੜਾ ਆਪਣੇ ਗੁਰੂ ਇਸ਼ਟ ਨੂੰ ਦੂਰ ਸਮਝਦਾ ਹੈ ਉਹ ਸਮਝ ਲਵੇ ਉਹ ਸਤਸੰਗ ਜੀ ਉਹਦੇ ਮੰਦ ਭਾਗ ਹਨ। ਬੇਅੰਤ ਪ੍ਰਸੰਗ ਆਉਂਦੇ, ਮਹਾਤਮਾ ਸੁਣਾਇਆ ਕਰਦੇ, 2 ਸਤਸੰਗ ਜੱਟਾਂ ਦੇ ਮੁੰਡੇ ਰੁੱਸ ਕੇ ਚਲੇ ਗਏ, ਕਹਿੰਦੇ ਚਲੋ ਚਲੇ ਸਾਧ ਦੇ ਚੇਲਾ ਬਣਦੇ ਆ। ਜਾ ਕੇ ਸਤਸੰਗ ਜੀ ਸਾਧੂ ਕੋਲੇ ਗਏ, ਉਹ ਕਹੇ ਮੈਨੂੰ ਵੱਡਾ ਚੇਲਾ ਬਣਾ, ਉਹ ਕਹੇ ਮੈਨੂੰ, ਵੀ ਜਿਹੜਾ ਵੱਡਾ ਬਣੂ ਉਹੀ ਮਹੰਤ ਬਣੂ, ਉਹਦੀ ਹੀ ਪੂਜਾ ਹੋਊ। ਦੋਨੋਂ ਝਗੜ ਪਏ। ਮਹਾਤਮਾ ਕਹਿੰਦੇ ਵੀ ਝਗੜੋ ਨਾ, ਇਉਂ ਕਰੋ, ਮੈਂ ਤੁਹਾਡੀ ਪਰਖ ਕਰਦਾ। ਮੇਰੇ ਕੋਲ ਦੋ ਕਬੂਤਰ ਰੱਖੇ ਹੋਏ ਨੇ, ਜਿਹੜਾ ਪਹਿਲਾਂ ਮਾਰ ਕੇ ਲਿਆਊ ਨਾ ਕਬੂਤਰ, ਉਹਨੂੰ ਜੇਠਾ ਚੇਲਾ ਬਣਾਊ ਵੱਡਾ, ਪਰ ਮਾਰਨੇ ਉੱਥੇ ਆ ਜਿੱਥੇ ਕੋਈ ਦੇਖਦਾ ਨਾ ਹੋਵੇ। ਜਿਹੜਾ ਸਤਸੰਗ ਜੀ ਬਹੁਤਾ ਲਾਲਚੀ ਸੀ, ਉਹ ਤਾਂ ਪਿੱਠ ਮਰੋੜੀ, ਜਦੋਂ ਗਾਟਾ ਮਰੋੜ ਦਿੱਤਾ ਉਸਦਾ ਕਬੂਤਰ, ਕਹਿੰਦਾ ਲਓ ਬਾਬਾ ਜੀ ਮਾਰਤਾ। ਕਹਿੰਦੇ ਕੋਈ ਨਹੀਂ, ਦੂਸਰੇ ਨੂੰ ਵੀ ਆ ਜਾਣ ਦੇ। ਦੂਸਰਾ ਵਿਚਾਰ ਵਾਲਾ ਸੀ, ਉਹ ਕਹਿੰਦਾ ਵੀ ਸੰਤਾਂ ਨੇ ਕਿਹਾ ਵੀ ਜਿੱਥੇ ਕੋਈ ਨਾ ਦੇਖਦਾ ਹੋਵੇ ਉੱਥੇ ਮਾਰੀਏ। ਜਦੋਂ ਸਤਸੰਗਤ ਜੀ ਪਰੇ ਨੂੰ ਗਿਆ ਤਾਂ ਬਿਰਛ ਦੇ ਉੱਤੇ ਹੋਰ ਪੰਛੀ ਦੇਖਣ, ਫਿਰ ਅੱਗੇ ਨਾ ਤੁਰਿਆ ਗਿਆ, ਪਹਾੜ ਦੀ ਕੰਦਰਾ 'ਚ ਵੜ ਗਿਆ। ਕਹਿੰਦਾ ਲੈ ਹੁਣ ਇੱਥੇ ਤਾਂ ਨਹੀਂ ਕੋਈ ਦੇਖਦਾ, ਇੱਥੇ ਮਾਰਾਂ। ਜਦੋਂ ਸਤਸੰਗਤ ਜੀ ਗਲ ਨੂੰ ਹੱਥ ਪਾਇਆ ਤਾਂ ਕਬੂਤਰ ਵਿੱਟ ਵਿੱਟ ਉਹਦੇ ਵੱਲ ਦੇਖੇ। ਕਹਿੰਦਾ ਸੰਤਾਂ ਨੇ ਤਾਂ ਕਿਹਾ ਸੀ ਵੀ ਜਿੱਥੇ ਕੋਈ ਦੇਖਦਾ ਨਾ ਹੋਵੇ ਮੇਰੇ ਵੱਲ ਦੇਖਦਾ, ਇਹ ਮੈਂ ਇਹਦੇ ਵੱਲ ਦੇਖਦਾ। ਮੁੜੇ ਆਇਆ, ਕਹਿੰਦਾ ਬਾਬਾ ਜੀ ਚਾਹੇ ਚੇਲਾ ਬਣਾਓ ਚਾਹੇ ਨਾ ਬਣਾਓ, ਛੋਟਾ ਵੱਡਾ ਮੈਂ ਤਾਂ ਨਹੀਂ ਮਾਰ ਸਕਦਾ, ਮੈਨੂੰ ਤਾਂ ਕੋਈ ਇਹੀ ਜਿਹੀ ਜਗ੍ਹਾ ਨਹੀਂ ਜਿੱਥੇ ਕੋਈ ਦੇਖਦਾ ਨਾ ਹੋਵੇ। ਗਲਤੀ ਆਦਮੀ ਉਦੋਂ ਕਰਦਾ ਜਦੋਂ ਕਹਿੰਦਾ ਵੀ ਕੋਈ ਦੇਖਦਾ ਨਹੀਂ ਹੈ। ਉਸੇ ਵੇਲੇ ਸਤਸੰਗ ਜੀ ਸੰਤ ਕਹਿੰਦੇ ਸ਼ਾਬਾਸ਼ ਭਾਈ, ਤੂੰ ਹੀ ਮੇਰਾ ਅਸਲੀ ਚੇਲਾ। ਉਹਨੂੰ ਕਹਿੰਦੇ ਜਾ, ਮੇਰਾ ਵੀ ਕਿਤੇ ਗਾਟਾ ਮਰੋੜ ਦੇਗਾ ਤੂੰ, ਤੈਨੂੰ ਹੱਥ ਜੋੜੇ ਆ, ਤੂੰ ਜਾ ਆਪਦੇ ਕਿਤੇ ਹੋਰ ਤੋਂ। ਇਉਂ ਖਾਲਸਾ ਜੀ ਕਦੇ ਵੀ ਗੁਰੂ ਸਾਹਿਬ ਨੂੰ ਦੂਰ ਨਹੀਂ ਸਮਝਣਾ, ਹਾਜ਼ਰ ਨਾਜ਼ਰ ਸਮਝਾਂਗੇ ਖਾਲਸਾ ਜੀ। ਇਸ ਕਥਾ ਵਾਰਤਾ ਕਰਨੀ, ਕੀਰਤਨ ਸਤਸੰਗ ਜੀ ਸੁਣਨਾ, ਸ਼ਬਦ ਰੂਪ ਹੋ ਕਰਕੇ ਆਪ ਜੀ ਵਰਤ ਰਹੇ ਨੇ ਗੁਰਸਿੱਖਾਂ ਦੀ ਰਸਨਾ ਤੇ। ਕੋ ਕਹਿਤੋ ਸਭ ਬਾਹਰ ਬਾਹਰ, ਕੋ ਕਹਿਤੋ ਸਭ ਮਈਓ, ਸਰਬਨਵਾਸੀ ਘਟ ਘਟ ਵਾਸੀ, ਲੇਪ ਨਹੀਂ ਰਪਈਓ, ਨਾਨਕ